ਸਤਨਾਮ ਸ਼੍ਰੀ ਵਾਹਿਗੁਰੂ ਸਮਤ ਦੇਹੋ ਦਿਆਲ ਪ੍ਰਭ ਜਿਤ ਤੁਮ ਹੈ ਅਰਧਾ ਨਾਨਕ ਮੰਗੈ ਦਾਨ ਪ੍ਰਭ ਰੇਣ ਪਗ ਸਾਧਾ ਸਿੱਖ ਮਤ ਸਭ ਬੁੱਧ ਤੁਮਾਰੀ ਮੰਦਰ ਸ਼ਾਮਾਂ ਤੇਰੇ ਤੁਧ ਬਿਨ ਅਵਰ ਨਾ ਜਾਣਾ ਮੇਰੇ ਸਾਹਿਬਾ ਗੁਣ ਗਾਵਾ ਨਿਤ ਤੇਰੇ ਬਿਨ ਅਵਰ ਨਾ ਜਾਣਾ ਮੇਰੇ ਸਾਹਿਬਾ ਗੁਣ ਗਾਵਾ ਨਿਤ ਤੇਰੇ ਨਾਮ ਮਿਲ ਤਾਂ ਜੀਵਾ ਨਾਨਕ ਨਾਮ ਮਿਲ ਤਾਂ ਜੀਵਾ ਮਿਲੈ ਤਾਂ ਜੀਵਾ ਨਾਮ ਮਿਲੈ ਤਾਂ ਜੀਵਾ ਰੱਖੀਤਾ ਜਤੋ ਨਾਹੀ ਮੈਨੂੰ ਜੋਗ ਕੀ ਕੋਈ ਮੈਂ ਨਿਰਗੁਣਿਆ ਦੇ ਕੋ ਗੁਣ ਨਾਹੀ ਆਪੇ ਤਰਸ ਪਿਓਈ ਤਰਸ ਪਿਆ ਮੇਰਾ ਮੁਕਤ ਹੋਈ ਸਤਿਗੁਰ ਸੱਜਣ ਮਿਲਿਆ ਨਾਨਕ ਨਾਮ ਮਿਲੈ ਤਾਂ ਜੀਵਾਂ ਤਨ ਮਨ ਪੀਵੈ ਨਜਿਆ ਵਿਸਰ ਨਾਹੀ ਦਾਤਾਗ ਆਪਣਾ ਨਾਮ ਦੇ ਗੁਣ ਗਾ ਮਾਨ ਦਾਤ ਨਾਨਕ ਜਾਓ ਗੁਣ ਗਾ ਮਾਨ ਦਾਤ ਮਨ ਚਾਓ ਹੈ ਗੁਣ ਗਾਵਾਂ ਦਿਨ ਰਾਤ ਮਨ ਚਾਓ ਹੈ ਜੀ ਗੁਣ ਗਾਵਾਂ ਦਿਨ ਰਾਤ ਮਨ ਚਾਓ ਦੇਣ ਤਦ ਹੋਰ ਜੇ ਮੰਗਣਾ ਯੋਗ ਸਤਿਗੁਰਾਂ ਦੀ ਸਾਜੀ ਨਿਵਾਜੀ ਸਤ ਸੰਗਤ ਜੀ ਰਸਨਾ ਦੀ ਪਵਿੱਤਰਤਾ ਔਰ ਮਨ ਦੀ ਪੂਰਨ ਇਕਾਗਰਤਾ ਵਾਸਤੇ ਸੱਚੇ ਪਾਤਸ਼ਾਹ ਦੀ ਬਖਸ਼ਿਸ਼ ਦੁਹਰਾਓ, ਪਿਆਰ ਨਾਲ ਫਤਿਹ ਬੁਲਾਓ, ਸਾਰੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਭਾਗਾਂ ਵਾਲੇ ਆ ਸਾਰੇ, ਸੱਚੇ ਪਾਤਸ਼ਾਹ ਜੀ ਨੇ ਆਪਣੇ ਪਾਵਨ ਚਰਨਾਂ ਵਿੱਚ ਬੈਠਣ ਦਾ ਸੁਭਾਗ ਸਮਾਂ ਸਾਨੂੰ ਸਾਰਿਆਂ ਨੂੰ ਬਖਸ਼ਿਆ। ਜਿਹੜੀ ਸੰਗਤ ਨੇ ਮੱਥਾ ਟੇਕ ਲਿਆ, ਇਕਾਗਰਤਾ ਬਣਾ ਕੇ ਬੈਠੋ, ਔਰ ਜੋ ਅਜੇ ਨਤਮਸਤਕ ਹੋ ਰਹੇ ਨੇ ਸਤਿਗੁਰਾਂ ਨੂੰ, ਉਹ ਵਾਰੀ ਵਾਰੀ ਸਿਰ ਨਮਸਕਾਰ ਕਰਕੇ ਪਿਆਰ ਨਾਲ ਬੈਠਣ ਦਾ ਯਤਨ ਕਰੋ। ਚੁੱਪ ਕਰਕੇ ਮੱਥਾ ਟੇਕ ਕੇ ਪਿਆਰ ਨਾਲ ਬਹਿਣਾ ਤੇ ਪਹਿਰੇਦਾਰਾਂ ਨੂੰ ਅੱਗੇ ਵੀ ਬੇਨਤੀ ਕਰਦੇ ਰਹੀਦਾ, ਲੰਘਾਇਓ ਇਸ਼ਾਰੇ ਨਾਲ, ਮੱਥਾ ਟਿਕਾਇਓ ਇਸ਼ਾਰੇ ਨਾਲ, ਆਵਾਜ਼ ਨਹੀਂ ਕਰਨੀ, ਇਸ਼ਾਰੇ ਨਾਲ ਹੀ ਬਸ ਅੱਗੇ ਲੰਘਾਈ ਚੱਲੋ, ਤਾਂ ਜੋ ਇਕਾਗਰਤਾ ਬਣ ਸਕੇ ਔਰ ਅਸੀਂ ਪੂਰਾ ਪੂਰਾ ਸਮੇਂ ਤੋਂ ਲਾਭ ਪ੍ਰਾਪਤ ਕਰ ਸਕੀਏ। ਬਹੁਤ ਉੱਤਮ ਕਰਮ ਹੋਣ ਫਿਰ ਸਤਸੰਗਤ ਦੀ ਪ੍ਰਾਪਤੀ ਹੁੰਦੀ ਹੈ। ਸਤਸੰਗਤ ਦਾ ਮਾਰਗ ਜਿਹੜਾ ਹੈ, ਇਹ ਕਲਯੁਗ ਵਿੱਚ ਉਸ ਵਾਹਿਗੁਰੂ ਪਰਮੇਸ਼ਰ ਨਾਲ ਜੁੜਨ ਦਾ ਬੜਾ ਸੁਖੈਨ ਮਾਰਗ ਹੈ, ਸੌਖਾ ਰਾਹ ਹੈ ਸਤਸੰਗਤ। ਸਤਸੰਗਤ ਵਿੱਚ ਆਉਣ ਵਾਲੇ ਜਿਹੜੇ ਗੁਰਮੁਖ ਹਨ, ਉਹਨਾਂ ਦੇ ਬੈਠਣ ਵਿੱਚ ਫਰਕ ਹੈ, ਉਹਨਾਂ ਦੇ ਰਹਿਣ ਵਿੱਚ ਫਰਕ ਹੈ, ਉਹਨਾਂ ਦੇ ਬੋਲਣ ਵਿੱਚ ਫਰਕ ਹੈ, ਉਹਨਾਂ ਦੇ ਵੇਖਣ ਵਿੱਚ ਫਰਕ ਹੈ, ਉਹਨਾਂ ਦੇ ਚੱਲਣ ਵਿੱਚ ਫਰਕ ਹੈ। ਸਤਸੰਗੀਆਂ ਦਾ ਜੀਵਨ ਅਨੋਖਾ ਹੁੰਦਾ, ਸਭ ਨਾਲੋਂ ਫਰਕ ਹੁੰਦਾ। ਜਿਵੇਂ ਜਿਵੇਂ ਸੰਗਤ ਕਰਾਂਗੇ, ਉਵੇਂ ਜਿਵੇਂ ਹੌਲੀ ਹੌਲੀ ਉਵੇਂ ਉਵੇਂ ਰੰਗ ਚੜ੍ਹਦਾ ਜਾਏਗਾ। ਔਰ ਜਿਹੜੇ ਕਦੇ ਵੀ ਸਾਧ ਸੰਗਤ ਵਿੱਚ ਆ ਕੇ ਨਹੀਂ ਬੈਠੇ, ਕਦੇ ਇਸ ਵੱਲ ਇਸ ਪਾਸੇ ਵੱਲ ਧਿਆਨ ਜੋੜਿਆ ਹੀ ਨਹੀਂ, ਉਹਨਾਂ ਨੂੰ ਵੇਖ ਕੇ ਹੀ ਪਤਾ ਲੱਗ ਜਾਂਦਾ ਵੀ ਇਹ ਸਤਸੰਗੀ ਨੇ। ਸਤਸੰਗਤ ਸਾਡੇ ਵਾਸਤੇ ਬਹੁਤ ਹੀ ਜ਼ਰੂਰੀ ਹੈ।
ਸੱਚੇ ਪਾਤਸ਼ਾਹ ਦਾ ਬਚਨ ਹੈ ਮੇਰੇ ਮਾਧੋ ਜੀ ਸਤ ਸੰਗਤ ਮਿਲੈ ਸੋ ਤਰਿਆ। ਤਰ ਗਿਆ ਉਹ ਜਿਹਨੂੰ ਸਤ ਸੰਗਤ ਮਿਲ ਗਈ। ਜਿਹੜਾ ਬਹੁਤ ਸਤ ਸੰਗਤ ਕਰਨ ਵਾਲਾ ਹੋਵੇ ਸਮਝ ਲਓ ਉਹ ਤਰ ਜਾਏਗਾ। ਕੋਈ ਗਾਵੇ ਕੋ ਸੁਣੇ ਹਰ ਨਾਮਾ ਚਿੱਤ ਲਾਏ, ਰੋਜ਼ ਗਾਵੇ ਰੋਜ਼ ਸੁਣੇ। ਕਬੀਰ ਸਾਹਿਬ ਕਹਿੰਦੇ ਨੇ ਕਹੋ ਕਬੀਰ ਸੰਸਾ ਨਹੀਂ ਅੰਤ ਪਰਮ ਗਤ ਪਾਏ। ਸੰਸੇ ਵਾਲੀ ਗੱਲ ਨਹੀਂ ਉਹ ਮੁਕਤ ਹੋ ਜਾਏਗਾ। ਪਰ ਗੁਰਮੁਖੋ ਜਿੱਥੇ ਇੱਥੇ ਗਾਉਣ ਔਰ ਸੁਣਨ ਦੀ ਗੱਲ ਕੀਤੀ ਹੈ ਨਾ ਕਬੀਰ ਜੀ ਨੇ, ਉੱਥੇ ਨਾਲ ਇਸ ਗੱਲ ਦੀ ਵੀ ਤਾਕੀਦ ਕੀਤੀ ਹੈ ਚਿੱਤ ਲਾਏ, ਸੁਣੋ ਤੇ ਗਾਓ, ਪਰ ਮਨ ਇਕਾਗਰ ਕਰਕੇ, ਦਿਖਾਵਾ ਨਹੀਂ, ਲੋਕਾਂ ਨੂੰ ਦਿਖਾਉਣ ਵਾਸਤੇ ਨਹੀਂ। ਜਦੋਂ ਚਿੱਤ ਲਾ ਕੇ ਅਸੀਂ ਉਸ ਵਾਹਿਗੁਰੂ ਦੇ ਗੁਣ ਗਾਇਨ ਕਰਾਂਗੇ ਫਿਰ ਜੀਵਨ ਮੁਕਤ ਦੀ ਪ੍ਰਾਪਤੀ ਹੋ ਜਾਏਗੀ, ਜਿਉਂਦੇ ਮੁਕਤ ਹੋ ਜਾਵਾਂਗੇ। ਕਿਆ ਨਰਕ ਕਿਆ ਸੁਰਗ ਵਿਚਾਰਾ ਸੰਤਨ ਦੋ ਅਰਾਧੇ। ਕਹਿੰਦੇ ਰੱਬ ਦੇ ਪਿਆਰਿਆਂ ਨੇ, ਸੰਤ ਸੁਭਾਅ ਵਾਲਿਆਂ ਨੇ, ਜਾਂ ਜਿਨ੍ਹਾਂ ਦੇ ਮਨ ਸ਼ਾਂਤ ਹੋ ਚੁੱਕੇ ਨੇ ਸਿਮਰਨ ਕਰਕੇ, ਉਹਨਾਂ ਨੇ ਰੱਦ ਦਿੱਤੇ ਨੇ ਦੋਵੇਂ। ਕਿਆ ਨਰਕ ਕਿਆ ਸੁਰਗ ਵਿਚਾਰਾ, ਨਰਕ ਤੇ ਰੱਦਿਆ ਹੀ ਆ, ਨਰਕ ਚ ਤੇ ਜਾਣਾ ਹੀ ਨਹੀਂ। ਕਹਿੰਦੇ ਉਹਨਾਂ ਨੂੰ ਸਵਰਗਾਂ ਦੀ ਵੀ ਕੋਈ ਇੱਛਾ ਨਹੀਂ। ਕਿਉਂ? ਕਹਿੰਦੇ ਸਵਰਗਾਂ ਵਿੱਚ ਬੜਾ ਆਨੰਦ, ਪਰ ਰੱਬ ਦੇ ਪਿਆਰੇ ਕਹਿੰਦੇ ਨੇ ਤੇਰੇ ਭਜਨ ਵਿੱਚ ਤੇਰੇ ਚਰਨਾਂ ਨਾਲ ਜੁੜਨੇ ਆ ਜਦੋਂ, ਇਹ ਉਦੋਂ ਵੀ ਵੱਧ ਆਨੰਦ। ਸਾਨੂੰ ਸਵਰਗ ਦੀ ਵੀ ਲੋੜ, ਨਾ ਡਰਨਾ ਨਰਕਾਂ ਤੋਂ ਤੇ ਨਾ ਇੱਛਾ ਰੱਖਣੀ ਹੈ ਸਵਰਗਾਂ ਦੀ, ਦੋਨਾਂ ਦੀ ਕੋਈ ਲੋੜ ਨਹੀਂ। ਫਿਰ ਸਿੱਖ ਨੂੰ ਚਾਹੀਦਾ ਕੀ ਹੈ? ਸਿੱਖ ਕਹਿੰਦਾ ਮੈਨੂੰ ਚਾਹੀਦਾ ਤੇਰੇ ਚਰਨਾਂ ਦੇ ਪਿਆਰ, ਤੇਰੇ ਨਾਲ ਪ੍ਰੀਤ ਪੈ ਜਾਵੇ, ਤੇਰੇ ਨਾਲ ਨਾਤਾ ਜੁੜ ਜਾਵੇ। ਸਿੱਖ ਇੱਛਾ ਰੱਖਦਾ ਸੱਚਖੰਡ ਦੀ, ਜਿੱਥੇ ਕੇਵਲ ਸੱਚ ਹੋਵੇ, ਨਾ ਸਵਰਗ ਚ ਜਾਣਾ ਨਾ ਨਰਕਾਂ ਤੋਂ ਡਰਨਾ। ਰੱਦ ਦਿੱਤੇ ਨੇ ਦੋਵੇਂ, ਇਹਨਾਂ ਦੀ ਜ਼ਰੂਰਤ ਨਹੀਂ। ਤੇ ਸਤਸੰਗਤ ਜੀ, ਸੱਚੇ ਪਾਤਸ਼ਾਹ ਦੀ ਬਖਸ਼ਿਸ਼ ਹੁੰਦੀ ਆ ਸਤਸੰਗਤ ਦੇ ਜ਼ਰੀਏ। ਜਿਹੜੇ ਮਨੁੱਖ ਜੁੜਦੇ ਨੇ ਹੌਲੀ 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 ਆਪਣੇ ਆਪ ਅੱਗੇ ਫਿਰ ਰਸਤਾ ਮਿਲਦਾ ਜਾਂਦਾ, ਅੱਗੇ ਅੱਗੇ ਮਾਰਗ ਮਿਲਦਾ ਜਾਂਦਾ। ਔਰ ਜਿੰਨੇ ਵੀ ਇਤਿਹਾਸ ਵਿੱਚ ਅਸੀਂ ਪੜ੍ਹਨੇ ਆ ਗੁਰਸਿੱਖਾਂ ਦੇ ਜੀਵਨ, ਗੁਰਮੁਖਾਂ ਦੇ ਜੀਵਨ, ਉਹਨਾਂ ਸਾਰਿਆਂ ਨੇ ਪਹਿਲਾਂ ਸਤ ਸੰਗਤ ਕੀਤੀ। ਸਾਧ ਸੰਗਤ ਵਿੱਚ ਆ ਕੇ ਹੌਲੀ ਹੌਲੀ ਫਿਰ ਗਿਆਨ ਹੁੰਦਾ, ਜਦੋਂ ਹੁੰਦਾ ਗਿਆਨ ਫਿਰ ਵੈਰਾਗ ਹੁੰਦਾ, ਵੈਰਾਗ ਤੋਂ ਬਾਅਦ ਫਿਰ ਨਾਮ ਵਿੱਚ ਮਨ ਜੁੜਦਾ। ਕਿਉਂਕਿ ਨਾਮ ਚੰਚਲ ਆਦਮੀ ਨਹੀਂ ਜਪ ਸਕਦੇ, ਵਾਸ਼ਨਾਵਾਂ ਦੇ ਭਰੇ ਹੋਏ ਉਹ ਸਿਮਰਨ ਵਿੱਚ ਨਹੀਂ ਜੁੜ ਸਕਦੇ। ਸਿਮਰਨ ਵਿੱਚ ਜੁੜਨ ਵਾਸਤੇ ਵੈਰਾਗੀ ਮਨ ਚਾਹੀਦਾ। ਜਿਹੜੇ ਵੈਰਾਗੀ ਹਨ ਉਹ ਜਦੋਂ ਸਿਮਰਨ ਵਿੱਚ ਬੈਠਦੇ ਨੇ, ਭਜਨ ਵਿੱਚ ਬੈਠਦੇ ਨੇ, ਸਮਾਧਿਸ਼ਟ ਹੁੰਦੇ ਨੇ, ਬਹੁਤ ਛੇਤੀ ਉਹਨਾਂ ਦਾ ਮਨ ਜੁੜ ਜਾਂਦਾ। ਕਿਉਂਕਿ ਭੁੱਖ ਲੱਗੀ ਹੋਵੇ ਤੇ ਪ੍ਰਸ਼ਾਦਾ ਸਵਾਦ ਲੱਗਦਾ, ਜੇ ਭੁੱਖ ਨਾ ਲੱਗੀ ਹੋਵੇ ਫਿਰ ਭਾਵੇਂ ਚਾਰ ਸਬਜ਼ੀਆਂ ਬਣਾ ਕੇ ਕੋਈ ਸਾਡੇ ਸਾਹਮਣੇ ਰੱਖ ਦੇਵੇ, ਸਾਡਾ ਵੇਖਣ ਨੂੰ ਵੀ ਜੀ ਨਹੀਂ ਕਰਦਾ। ਭੁੱਖ ਲੱਗੀ ਆ ਤੇ ਅਚਾਰ ਵੀ ਰੱਖ ਦਿਓ ਤਾਂ ਵੀ ਆਨੰਦ, ਗੁੜ ਨਾਲ ਹੀ ਛਕ ਲਵਾਂਗੇ। ਤੇ ਜਦੋਂ ਰੱਜ ਜਾਵਾਂਗੇ ਫਿਰ ਚਾਰ ਸਬਜ਼ੀਆਂ ਪਈਆਂ ਨੇ ਤਾਂ ਵੀ ਵੇਖਣ ਨੂੰ ਜੀ ਨਹੀਂ ਕਰਦਾ। ਭੁੱਖ ਲੱਗੀ ਤੇ ਭੋਜਨ ਸਵਾਦ ਲੱਗਦਾ, ਭੁੱਖ ਲੱਗੀ ਤੇ ਹੀ ਭਜਨ ਸਵਾਦ ਲੱਗਦਾ। ਤੇ ਜਦੋਂ ਭੁੱਖ ਲੱਗ ਜਾ ਪਤਾ ਲੱਗ ਜਾਂਦਾ ਸਾਨੂੰ ਵੀ ਭੁੱਖ ਲੱਗ ਗਈ, ਤੇ ਨਾਮ ਦੀ ਭੁੱਖ ਲੱਗਣਾ ਹੀ ਵੈਰਾਗ ਹੈ। ਜਿਹਦਾ ਮਨ ਵੈਰਾਗੀ ਆ, ਜਿਹਦੇ ਅੰਦਰ ਵੈਰਾਗ ਪੈਦਾ ਹੋ ਗਿਆ, ਗੁਰਮੁਖੋ ਉਹ ਨਾਮ ਜਪ ਸਕਦਾ। ਭਾਈ ਗੁਰਦਾਸ ਜੀ ਕਹਿੰਦੇ ਨੇ ਧਰੂਵ ਬਾਲਕ 5 ਸਾਲਾਂ ਦਾ ਹੀ ਸੀ, 7 ਸਾਲ ਦਾ ਪ੍ਰਹਿਲਾਦ ਸੀ। ਗੁਰੂ ਗ੍ਰੰਥ ਸਾਹਿਬ ਮਹਾਰਾਜ ਵਿੱਚ ਗੁਰਬਾਣੀ ਵਿੱਚ ਕਿਤੇ ਇਸ ਗੱਲ ਦਾ ਜ਼ਿਕਰ ਹੋਰ ਨਹੀਂ ਆਇਆ ਕਿ ਫਲਾਣੇ ਵਾਂਗੂ ਨਾਮ ਜਪੋ ਜਿਵੇਂ ਉਹਨੇ ਜਪਿਆ, ਕਿਤੇ ਨਹੀਂ ਜ਼ਿਕਰ ਆਇਆ। ਬਸ ਦੋ ਦਾ ਹੀ ਜ਼ਿਕਰ ਆਇਆ, ਰਾਮ ਜਪੋ ਜੀ ਐਸੇ ਐਸੇ ਕਹਿੰਦੇ ਜੇ ਜਪਣਾ ਤੇ ਇੱਦਾਂ ਜਪੋ ਕਿਵੇਂ ਧਰੂ ਪ੍ਰਹਿਲਾਦ ਜਪਿਓ ਹਰ ਜੈਸੇ ਕਹਿੰਦੇ ਜੇ ਜਪਣਾ ਤੇ ਇਹਨਾਂ ਵਾਂਗੂ ਜਪੋ ਜਿਵੇਂ ਧਰੂ ਨੇ ਤੇ ਪ੍ਰਹਿਲਾਦ ਨੇ ਜਪਿਆ ਖੁਸ ਸਤਨਾਮ ਇਹਦਾ ਕਾਰਨ ਕੀ ਆ ਬਈ ਧਰੂ ਤੇ ਪ੍ਰਹਿਲਾਦ ਦਾ ਨਾਂ ਲਿਆ ਵੀ ਇਹਨਾਂ ਵਾਂਗੂ ਜਪੋ ਹੋਰ ਵੀ ਤੇ ਬੜੇ ਨੇ ਪਰ ਇਹਨਾਂ ਦਾ ਪ੍ਰਮਾਣ ਕਿਉਂ ਦਿੱਤਾ ਇਹਨਾਂ ਨੂੰ ਵੇਖੋ ਫਿਰ ਜਪੋ ਇਹਦਾ ਕਾਰਨ ਕੀ ਹੈ ਕਿਉਂਕਿ ਇਹਨਾਂ ਨੇ ਛੋਟੀ ਉਮਰ ਵਿੱਚ ਰੱਬ ਰੱਬ ਕੀਤਾ ਬਚਪਨ ਵਿੱਚ ਚੰਗੀ ਗੱਲ ਕੋਈ ਬੁਢੇਪੇ ਵਿੱਚ ਸੁਧਰ ਜਾਏ ਚੰਗੀ ਗੱਲ ਕੋਈ 60-70-80 ਸਾਲ ਦਾ ਹੋ ਕੇ ਆਖੇ ਵੀ ਹੁਣ ਮੈਂ ਚੰਗੇ ਪਾਸੇ ਲੱਗਣਾ ਠੀਕ ਪਰ ਔਖਾ ਹੈ ਨਾ ਭਜਨ ਵਿੱਚ ਮਨ ਲਾਉਣਾ ਜੇ ਸਾਰੀ ਜ਼ਿੰਦਗੀ ਸੁਭਾਅ ਨਾ ਬਣਾਇਆ ਹੋਵੇ ਅੰਤ ਵੇਲੇ ਫਿਰ ਨਹੀਂ ਛੇਤੀ ਛੇਤੀ ਸੁਭਾਅ ਚੇਂਜ ਹੁੰਦਾ ਬਦਲਦਾ ਨਹੀਂ ਉਹ ਚੰਗੇ ਨੇ ਜਿਹੜੇ 30-40 ਸਾਲ ਦੀ ਉਮਰ ਵਿੱਚ ਅੱਧ ਖੜ ਉਮਰ ਚ ਮੇਹਰ ਹੋ ਜਾਂਦੀ ਜਿੰਨਾ ਤੇ ਉਹਨਾਂ ਤੇ ਬਹੁਤ ਬਖਸ਼ਿਸ਼ ਜਾਣੋ ਜਿਹੜੇ ਜਵਾਨੀ ਵਿੱਚ ਜਪਦੇ ਨੇ 20 ਸਾਲ ਦੀ ਉਮਰ ਵਿੱਚ ਮਨ ਇੱਧਰ ਨੂੰ ਲੱਗ ਜਾਏ ਤੇ ਉਹਨਾਂ ਵਰਗਾ ਤੇ ਬਣੀ ਨਹੀਂ ਸਕਦਾ ਕੋਈ ਜਿਹਨਾਂ ਉੱਤੇ ਬਚਪਨ ਵਿੱਚ ਹੀ ਸਤਿਗੁਰ ਦੀ ਕਿਰਪਾ ਹੋ ਜਾਏ ਬਚਪਨ ਵਿੱਚ ਹੀ ਜੀਵਨ ਇਸ ਪਾਸੇ ਲਾ ਦੇਣ ਗੁਰਮਤ ਵਾਲੇ ਪਾਸੇ ਤੁਰ ਪੈਣ ਬਹੁਤ ਬੱਚੇ ਨੇ ਸੱਚੇ ਪਾਤਸ਼ਾਹ ਦੀ ਜਿੰਨਾਂ ਉੱਤੇ ਬਖਸ਼ਿਸ਼ ਹੈ ਤੇ ਜਿਹੜੇ ਬਚਪਨ ਵਿੱਚ ਇਸ ਪਾਸੇ ਲੱਗ ਗਏ ਸਾਰਾ ਜੀਵਨ ਫਿਰ ਹੌਲੀ ਹੌਲੀ ਉਹਨਾਂ ਨੇ ਇਸ ਰਸਤੇ ਤੇ ਤੁਰੇ ਰਹਿਣਾ ਇਸੇ ਕਰਕੇ ਉਹਨਾਂ ਦੀ ਉਹਨਾਂ ਵਾਂਗੂ ਨਾਮ ਜਪੋ ਜੇ ਜਪਣਾ ਬਚਪਨ ਵਿੱਚ ਲੱਗੋ ਬਹੁਤਾ ਚੰਗਾ ਜੇ ਬਚਪਨ ਵਿੱਚ ਇਸ ਪਾਸੇ ਲੱਗ ਜਾਈਏ ਇਸੇ ਕਰਕੇ ਆਪ ਜੀ ਦੇ ਚਰਨਾਂ ਵਿੱਚ ਅਰਜ ਕਰੀਦੀ ਹੈ ਜੇ ਬੱਚੇ ਇਸ ਪਾਸੇ ਲੱਗਦੇ ਨੇ ਉਹਨਾਂ ਨੂੰ ਕਦੇ ਵੀ ਰੋਕਣਾ ਨਹੀਂ ਚਾਹੀਦਾ ਹਰ ਮਾਤਾ ਪਿਤਾ ਇਹੀ ਚਾਹੁੰਦੇ ਹਨ ਕਿ ਸਾਡੇ ਬੱਚੇ ਪੜ੍ਹਾਈ ਕਰਨ ਅੱਛੇ ਆਫਿਸਰ ਬਣਨ ਚੰਗੇ ਮਰਤਬਿਆਂ ਤੱਕ ਪਹੁੰਚਣ ਚੰਗੀਆਂ ਕੁਰਸੀਆਂ ਤੇ ਬੈਠਣ ਇਹ ਹਰ ਇੱਕ ਦੀ ਇੱਛਾ ਹੈ ਪਰ ਆਪਣੇ ਬੱਚਿਆਂ ਨੂੰ ਕੋਸ਼ਿਸ਼ ਕਰੋ ਇਹ ਗੁਰਮਤ ਦੇ ਧਾਰਨੀ ਹੋਣ ਜੇ ਬੱਚੇ ਗੁਰਮਤ ਦੇ ਧਾਰਨੀ ਹੋ ਗਏ ਤੁਹਾਡੇ ਆਗਿਆਕਾਰੀ ਇਹਨਾਂ ਨੇ ਆਪੇ ਹੀ ਬਣ ਜਾਣਾ ਕਿਉਂਕਿ ਜਿਹੜੇ ਗੁਰੂ ਨਾਲ ਜੁੜਨਗੇ ਸਤਿਗੁਰਾਂ ਨੇ ਇਹੀ ਸਿਖਾਉਣਾ ਮਾਤਾ ਪਿਤਾ ਦੀ ਸੇਵਾ ਕਰੋ ਮਾਤਾ ਪਿਤਾ ਤੋਂ ਪਾਸੇ ਨਾ ਜਾਓ ਗੁਰਮਤੀਏ ਬੱਚੇ ਆਪਣੇ ਮਾਤਾ ਪਿਤਾ ਦੀ ਵੀ ਆਗਿਆ ਦਾ ਪਾਲਣ ਕਰਦੇ ਨੇ ਜਿੱਥੇ ਉਹ ਸਤਿਗੁਰੂ ਦਾ ਹੁਕਮ ਮੰਨਦੇ ਨੇ ਸਤਿਗੁਰੂ ਦੀ ਆਗਿਆ ਵਿੱਚ ਚੱਲਦੇ ਨੇ ਉੱਥੇ ਉਹ ਆਪਣੇ ਮਾਤਾ ਪਿਤਾ ਦੀ ਵੀ ਸੇਵਾ ਕਰਦੇ ਨੇ ਉਹਨਾਂ ਵਾਂਗੂ ਨਾਮ ਜਪੋ ਤੇ ਆਪਾਂ ਜਦੋਂ ਧਰੂ ਦਾ ਜ਼ਿਕਰ ਭਾਈ ਗੁਰਦਾਸ ਜੀ ਕੋਲੋਂ ਸੁਣਨੇ ਆ ਨਾ ਪਿਆਰਿਓ ਭਾਈ ਗੁਰਦਾਸ ਜੀ ਜਦੋਂ ਇਸ ਗੱਲ ਦਾ ਜ਼ਿਕਰ ਕਰਦੇ ਨੇ ਉਹਨਾਂ ਨੇ ਵੀ ਇਹੀ ਆਖਿਆ ਤੇ ਧਰੂ ਨੇ ਨਾਮ ਮਗਰੋਂ ਜਪਿਆ ਪਹਿਲਾਂ ਉਹਨੂੰ ਵੈਰਾਗ ਲੱਗਿਆ ਵੈਰਾਗ ਤੋਂ ਬਾਅਦ ਨਾਮ ਵਿੱਚ ਮਨ ਜੁੜਦਾ ਧਰੂ ਹੱਸਦਾ ਘਰ ਆਇਆ ਕਰ ਪਿਆਰ ਪਿਓ ਕੁੱਛੜ ਲੀਤਾ ਬਾਹੋਂ ਪਕੜ ਉਠਾ ਲਿਆ ਮਨ ਵਿੱਚ ਰੋਸ ਮਤਰੇਈ ਕੀਤਾ ਇਹ ਭਾਈ ਗੁਰਦਾਸ ਜੀ ਦੀ ਬਾਣੀ ਹੈ ਪਿਆਰਿਓ ਭਗਤ ਧਰੂ ਜੀ ਦਾ ਜ਼ਿਕਰ ਪ੍ਰਹਿਲਾਦ ਜੀ ਦਾ ਜ਼ਿਕਰ ਉਹਨਾਂ ਨੇ ਕੀਤਾ ਪੂਰੀ ਵਾਰ ਲਿਖੀ ਧਰੂ ਜੀ ਦੀ ਬਾਬਤ ਉਹ ਕਹਿੰਦੇ ਨੇ ਉਤਾਨ ਪਾਤ ਰਾਜੇ ਦਾ ਪੁੱਤਰ ਵੱਡੀ ਰਾਣੀ ਦੇ ਘਰ ਔਲਾਦ ਨਾ ਹੋਈ ਦੂਜਾ ਵਿਆਹ ਕਰਾਇਆ ਸੰਤ ਤਨ ਮਿਤ ਨਿਰਪ ਅਨਕ ਵਿਵਾਹ ਕਰੇ ਸੰਤਤ ਬਿਹੋਨ ਬਨਤਾ ਨਾ ਗ੍ਰਹਿ ਛਾਜ ਹੈ ਸਤਸੰਗ ਜੀ ਕਹਿੰਦੇ ਭਾਈ ਗੁਰਦਾਸ ਜੀ ਕੇ ਰਾਜਾ ਸੰਤਾਨ ਪ੍ਰਾਪਤੀ ਵਾਸਤੇ ਵਿਆਹ ਕਰਾਉਂਦਾ ਨਾ ਔਲਾਦ ਹੋਵੇ ਦੂਜਾ ਵਿਆਹ ਨਾ ਔਲਾਦ ਹੋਵੇ ਫਿਰ ਤੀਜਾ ਵਿਆਹ ਰਾਜਿਆਂ ਨੇ ਸੱਤ ਸੱਤ ਵਿਆਹ ਕਰਾਉਣੇ ਸੱਤ ਸੱਤ ਤੇ ਜੇ ਔਲਾਦ ਨਾ ਹੋਵੇ ਉਹਨਾਂ ਨੂੰ ਘਰ ਵਾਲੀ ਚੰਗੀ ਨਹੀਂ ਲੱਗਦੀ ਭਾਵੇਂ ਕਿ ਉਹਦਾ ਇਹਦੇ ਵਿੱਚ ਦੋਸ਼ ਨਹੀਂ ਕੋਈ ਇਹ ਰੱਬ ਦੇ ਹੱਥ ਸੰਤ ਤਨ ਮਿਤ ਨਿਰਪ ਅਨਕ ਵਿਵਾਹ ਕਰੇ ਰਾਜਾ ਕਈ ਵਿਆਹ ਕਰਦਾ ਸੰਤਤ ਬਿਹੋਨ ਸੰਤਾਨ ਤੋਂ ਬਿਨਾਂ ਜਿਹੜੀ ਔਰਤ ਹੈ ਬਨਤਾ ਨਾ ਗ੍ਰਹਿ ਛਾਜ ਹੈ ਉਹ ਬਨਤਾ ਉਹ ਔਰਤ ਘਰ ਵਿੱਚ ਉਹਨੂੰ ਚੰਗੀ ਨਹੀਂ ਲੱਗਦੀ ਭਾਵੇਂ ਉਹਦਾ ਕਸੂਰ ਨਹੀਂ राजे ने दो ब्याह कराए सी, वड्डी राणी नूं घरों कढ दिता, ते गुरमुखों जदों वड्डी राणी नूं घरों कढ़िया उन्हें बार बार कुटिया बनाई, कुटिया विच फोन फिर उन्हें एक पुत्र नूं जन्म दिता। औलाद होई पर बाहर फिर छोटी राणी दा जोर सी, उन्हें ना वड्डी राणी नूं घर च मुड़ के आउण दिता ते ना वड्डी राणी दे पुत्र नूं मुड़ के महलां च वड़न दिता। बहुत समा लंघ गया, बच्चा 5 साल दा हो गया, खेडण वास्ते जांदा सी ध्रुव वल। ते एक दिन बच्चे सारे कट्ठे होए पुछदे ने, तेरे पिता दा की नाम, तेरे पिता दा की नाम? ध्रुव बालक नूं पुछया, तेरे पिता दा की नाम? ध्रुव बालक कहिंदा, मैं अपनी माता नूं पुछांगा। घर गया, अपनी मां नूं पुछया, मां मैनूं इह दस मेरे पिता दा की नाम आ? सारे बच्चियां नूं पता है, उन्हां दे पिता उन्हां नूं गोदी च बिठा के खड़ाउंदे ने, प्यार करदे ने। मेरे पिता दा नाम दस की है? ध्रुव बालक दी मां आखन लगी, बेटा तू उतान पत राजे दा पुत्र है, किसे आम दा नहीं, उतान पत राजा तेरा पिता है। जदों इस गल दा पता लगा, ध्रुव ने अगले दिन जाके बच्चियां नूं दस दिता, मैं इस इतिहास वल नहीं जाना चाहुंदा, मैं सिर्फ बेनती करनी है। वैराग लग्या उस बच्चे, फिर किथे तक पहुंचया? पहला वैराग फिर ना, वैराग तो पहला ज्ञान, ते ज्ञान साध संगत विच आके हुण इह जरिया। सत संगत सुखैन मारुग, जदों जाके दसिया बच्चियां नूं कि मेरे पिता दा नाम उतान पत है, मैं राजे दा पुत्र हां, उस वेले वो बच्चे आखन लगे, जे राजे दा पुत्र है ते चल तेरे पिता नूं मिल के आईए। राजे दे महलां वल चले गए। राजा बाहर बार बाग विच बैठा सी, उन्हें बच्चियां नूं वेखिया, कोल बुला लए बच्चे सारे। ਇਹ ਕਿਹਦੇ ਬੱਚੇ ਨੇ ਸਾਰੇ ਦੱਸੋ ਬਈ? ਕੋਲ ਖੜਾ ਵਜ਼ੀਰ ਦੱਸਦਾ, ਆ ਜੀ ਫਲਾਣੇ ਮੰਤਰੀ ਦਾ, ਆ ਫਲਾਣੇ ਮੰਤਰੀ ਦਾ ਪੁੱਤਰ ਹੈ, ਆ ਸੈਨਾਪਤੀ ਦਾ ਪੁੱਤਰ ਆ, ਆ ਵਜ਼ੀਰ ਦਾ। ਜਦੋਂ ਵਾਰੀ ਆਈ ਧਰੂ ਦੀ, ਕਹਿੰਦੇ ਇਹ ਕਿਹਦਾ? ਕਹਿੰਦੇ ਜੀ ਇਹ ਤੁਹਾਡਾ ਹੀ, ਇਹ ਵੱਡੀ ਰਾਣੀ ਜਿਹਨੂੰ ਮਹਿਲਾਂ ਚੋਂ ਕੱਢ ਦਿੱਤਾ, ਇਹ ਤੁਹਾਡੀ ਔਲਾਦ ਆ, ਇਹ ਤੁਹਾਡਾ ਖੂਨ ਇਹਦੀਆਂ ਰਗਾਂ ਚ ਦੌੜ ਰਿਹਾ। ਹੁਣ ਪੁੱਤਰ ਮੋਹ ਸੀ, ਬੱਚੇ ਨੂੰ ਚੁੱਕਿਆ, ਗੋਦ ਵਿੱਚ ਲਿਆ। ਭਾਈ ਗੁਰਦਾਸ ਜੀ ਫਿਰ ਇੱਥੇ ਕਹਿੰਦੇ ਨੇ, ਜਦੋਂ ਗੋਦ ਵਿੱਚ ਉਤਾਨ ਪਤ ਨੇ ਉਸ ਬੱਚੇ ਨੂੰ ਉਠਾਇਆ ਤੇ ਛੋਟੀ ਰਾਣੀ ਨੇ ਵੇਖ ਲਿਆ, ਧਰੂ ਨੂੰ ਪਹਿਚਾਣ ਲਿਆ, ਬਾਹੋਂ ਪਕੜ ਉਠਾ ਲਿਆ, ਮਨ ਵਿੱਚ ਰੋਸ ਮਤਰੇਈ ਕੀਤਾ। ਉਹਨੇ ਜਾ ਕੇ ਭੱਜ ਕੇ ਦੌੜ ਕੇ ਬਾਂਹ ਫੜੀ, ਧਰੂ ਨੂੰ ਬਾਹਰ ਮਾਰਿਆ, ਪਟਕਾ ਕੇ ਆਖਣ ਲੱਗੀ, ਨਾਲੇ ਚਪੇੜਾਂ ਮਾਰੀਆਂ ਤੇ ਨਾਲੇ ਆਖਣ ਲੱਗੀ ਕਿ ਜੇ ਰਾਜੇ ਦੀ ਗੋਦ ਵਿੱਚ ਬਹਿਣਾ ਸੀ, ਮੇਰੀ ਕੁੱਖੋਂ ਜਨਮ ਲੈਂਦਾ, ਤੂੰ ਉਹਦੀ ਕੁੱਖੋਂ ਜਨਮ ਕਿਉਂ ਲੈਂਦਾ, ਮੇਰੀ ਸੌਂਕਣ ਦੀ ਕੁੱਖੋਂ? ਜਦੋਂ ਏਦਾਂ ਆਖਿਆ, ਨਾਲੇ ਚਪੇੜਾਂ ਵੀ ਮਾਰੀਆਂ, ਨਾਲੇ ਬੋਲੀ ਵੀ ਮਾਰੀ, ਤੇ ਸਾਧ ਸੰਗਤ ਰਾਜਾ ਉੱਥੇ ਕੁਝ ਕਹਿ ਨਹੀਂ ਸਕਿਆ। ਧਰੂ ਬੱਚਾ 5 ਸਾਲ ਦਾ, ਹੁਣ ਕਿੱਡਾ ਕੁ ਬੱਚਾ ਹੁੰਦਾ, ਆਪਣੀ ਮਾਂ ਕੋਲ ਆਇਆ, ਰੋ ਕੇ ਮਾਂ ਨੂੰ ਆਖਣ ਲੱਗਾ, ਮਾਤਾ ਡੱਡੋ ਹੋਲਿਕਾ, ਮਾਂ ਪੁੱਛੇ ਤੂੰ ਸਵਾਣੀ ਹੈ ਕਿ ਸਰੀ? ਮਾਤਾ ਤੂੰ ਝੂਠ ਕਿਉਂ ਬੋਲਿਆ? ਆਖਣ ਲੱਗੀ, ਕੀ ਝੂਠ? ਤੂੰ ਮੈਨੂੰ ਇਹ ਦੱਸ ਵੀ ਤੂੰ ਰਾਜੇ ਦੀ ਗੋਲੀ ਸੀ ਕਿ ਰਾਣੀ ਸੀ? ਜੇ ਤੂੰ ਰਾਣੀ ਸੀ ਫਿਰ ਮੈਨੂੰ ਧੱਕੇ ਕਿਉਂ ਪਏ ਦਰਬਾਰ ਵਿੱਚੋਂ? ਉਸ ਵੇਲੇ ਫਿਰ ਮਾਂ ਨੇ ਦੱਸਿਆ, ਪੁੱਤਰਾ ਸਵਾਣੀ ਸਾ ਮੈਂ ਜਨਮ ਦੀ, ਸਵਾਣੀ ਹਾਂ ਮੈਂ ਜਨਮ ਦੀ, ਨਾਮ ਨਾ ਭਗਤੀ ਕਰਮ ਦਰੜੀ। ਉਹ ਆਖਣ ਲੱਗੀ, ਹੈ ਤੇ ਮੈਂ ਰਾਣੀ, ਰਾਜ ਮਹਾਰਾਜੇ ਦੇ ਘਰ ਮੇਰਾ ਜਨਮ ਵੀ ਹੋਇਆ ਸੀ, ਮਹਾਰਾਜੇ ਦੇ ਨਾਲ ਮੈਂ ਵਿਆਹੀ ਵੀ ਗਈ ਸੀ, ਪਰ ਮੇਰੀ ਭਗਤੀ ਵਿੱਚ ਕੋਈ ਵਿਘਨ ਪਿਆ ਹੋਣਾ, ਹੱਕ ਨਹੀਂ ਮਿਲ ਸਕਿਆ ਪੂਰਾ। ਹੈ ਤੂੰ ਪੁੱਤਰ ਰਾਜੇ ਦਾ ਹੀ ਆ? ਉਸ ਵੇਲੇ ਫਿਰ ਬੱਚੇ ਨੇ ਪੁੱਛਿਆ, ਮਾਂ ਮੈਨੂੰ ਇਹ ਦੱਸ ਕਿਸ ਉੱਦਮ ਤੇ ਰਾਜ ਮਿਲੇ ਸ਼ਤਰੂ ਤੇ ਸਭ ਹੋਵਣ ਮੀਤਾ। ਕਹਿਣ ਲੱਗਾ ਮਾਂ ਇਹ ਦੱਸ ਵੀ ਰਾਜ ਮੈਨੂੰ ਮਿਲ ਕਿਵੇਂ ਸਕਦਾ, ਮੇਰਾ ਹੱਕ। ਤੂੰ ਆਖਨੀ ਹੈ ਭਗਤੀ ਵਿੱਚ ਵਿਘਨ ਪਿਆ ਹੋਣਾ ਤਾਂ ਕਰਕੇ ਆਪਾਂ ਨੂੰ ਹੱਕ ਨਹੀਂ ਮਿਲਿਆ। ਤੂੰ ਆਖ ਰਹੀ ਹੈ ਬੰਦਗੀ ਅਧੂਰੀ ਰਹਿ ਗਈ ਹੈ। ਰਾਜਿਆਂ ਦੇ ਘਰ ਚ ਜਨਮ ਹੋਇਆ, ਤਪੋ ਰਾਜ ਰਾਜੋ ਨਰਕ। ਤਪ ਤੋਂ ਬਾਅਦ ਰਾਜ ਮਿਲਦਾ, ਜੇ ਰਾਜ ਰਾਜਾ ਹੋ ਕੇ ਭਗਤੀ ਬੰਦਗੀ ਨਾ ਕੀਤੀ ਜਾਵੇ ਫਿਰ ਅੱਗੇ ਨਰਕ ਤਿਆਰ। ਜੇ ਮਾਨ ਕਰ ਲਈਏ, ਆਖਣ ਲੱਗਾ ਮਾਂ ਜੇ ਭਗਤੀ ਵਿੱਚ ਵਿਘਨ ਪਿਆ ਤੇ ਮੈਨੂੰ ਦੱਸ ਕਿਹੜਾ ਤਰੀਕਾ ਹੈ ਜਿਹਦੇ ਨਾਲ ਸ਼ਤਰੂ ਮਿੱਤਰ ਬਣ ਜਾਣ, ਬਗਾਨੇ ਆਪਣੇ ਬਣ ਜਾਣ। ਵੇਖੋ ਕਿੰਨੀ ਸੋਹਣੀ ਗੱਲ ਪੁੱਛੀ। ਇਹ ਨਹੀਂ ਆਖਿਆ ਕਿ ਮਰ ਜਾਣ ਸਾਰੇ ਹੀ, ਇਹੋ ਜਿਹਾ ਤਰੀਕਾ ਦੱਸ, ਇਹ ਨਹੀਂ ਆਖਿਆ। ਮਾਂ ਮੈਨੂੰ ਇਹ ਦੱਸ ਵੀ ਸ਼ਤਰੂ ਮਿੱਤਰ ਕਿਵੇਂ ਬਣ ਸਕਦੇ। ਸੰਤ ਬਾਬਾ ਈਸ਼ਰ ਸਿੰਘ ਰਾੜਾ ਸਾਹਿਬ ਵਾਲੇ ਪੜ੍ਹਦੇ ਹੁੰਦੇ ਸੀ, ਧਰੂ ਦਾ ਪ੍ਰਸੰਗ ਬੜਾ ਸੁਣਾਉਂਦੇ ਸੀ। ਉਦੋਂ ਫਿਰ ਮਹਾਂਪੁਰਸ਼ ਪੜ੍ਹਦੇ ਹੁੰਦੇ ਸੀ, ਜਦੋਂ ਪੁੱਛਿਆ ਨਾ ਮਾਂ ਦੱਸ ਗੱਲ ਕੀ ਹੈ, ਆਪਾਂ ਨੂੰ ਹੱਕ ਕਿਉਂ ਨਹੀਂ ਮਿਲਿਆ। ਉਸ ਵੇਲੇ ਮਾਤਾ ਨੇ ਆਖਿਆ ਸੀ ਪੁੱਤਰਾ ਲਾਲਵੇ ਭਗਤੀ ਨਾ ਕੀਤੀ ਰੱਬ ਦੀ, ਲਾਲਵੇ ਭਗਤੀ ਨਾ ਕੀਤੀ ਰੱਬ ਦੀ, ਭਗਤੀ ਨਹੀਂ ਕੀਤੀ, ਵਾਹਿਗੁਰੂ ਪਰਮੇਸ਼ਰ ਦੀ ਇਬਾਦਤ ਨਹੀਂ ਕੀਤੀ, ਇਸ ਕਰਕੇ ਆਪਾਂ ਨੂੰ ਆਪਣਾ ਹੱਕ ਨਹੀਂ ਮਿਲ ਰਿਹਾ। ਵਿਘਨ ਪਿਆ ਹੋਣਾ ਕੋਈ ਸਾਡੇ ਚ ਘਾਟ ਆ। ਇਹ ਗੱਲ ਆਖਣੀ ਬੜੀ ਔਖੀ ਆ ਵੀ ਸਾਡੇ ਚ ਘਾਟ ਆ। ਅਸੀਂ ਕਹਿੰਦੇ ਹਾਂ ਸਾਡੇ ਵਰਗਾ ਕੋਈ ਨਹੀਂ, ਜਿਹੜਾ ਮੈਨੂੰ ਕਹਿ ਰਿਹਾ ਇਹਦੇ ਵਿੱਚ ਹੀ ਘਾਟ ਆ। ਪਰ ਜਿਹੜਾ ਆਪਣੇ ਔਗਣ ਵੇਖਣ ਲੱਗ ਪਵੇ ਉਹਦਾ ਇਲਾਜ ਹੋ ਜਾਂਦਾ ਪਰ ਜਿਹੜਾ ਦੂਜਿਆਂ ਦੇ ਔਗਣ ਵੇਖਣ ਲੱਗ ਪਵੇ ਉਹ ਸਗੋਂ ਔਗਣਾਂ ਨਾਲ ਭਰ ਜਾਂਦਾ ਇਹ ਵੀ ਬੜਾ ਵੱਡਾ ਔਗਣ ਆ ਗੁਣ ਦੂਜੇ ਦੇ ਵੇਖਣੇ ਚਾਹੀਦੇ ਨੇ ਔਗਣ ਆਪਣੇ ਵੇਖਣੇ ਚਾਹੀਦੇ ਨੇ ਪਰ ਅਸੀਂ ਤੇ ਜਿਹਨੂੰ ਵੇਖਨੇ ਔਗਣ ਹੀ ਵੇਖਨੇ ਆ ਸਾਡੇ ਕੋਲ ਗੱਡੀਆਂ ਵੇਖੀਆਂ ਆਪਾਂ ਮਹਾਰਾਜ ਦੀ ਮਿਹਰ ਨਾਲ ਅੱਜ ਕੱਲ੍ਹ ਹਰ ਇੱਕ ਕੋਲ ਸਤਿਗੁਰਾਂ ਨੇ ਗੱਡੀ ਬਖਸ਼ੀ ਆ ਜੇ ਗੱਡੀ ਨਹੀਂ ਤੇ ਮੋਟਰਸਾਈਕਲ ਆ ਜੇ ਨਹੀਂ ਵੀ ਮੋਟਰਸਾਈਕਲ ਤੇ ਫਿਰ ਵੇਖਿਆ ਤੇ ਹੈ ਨਾ ਸਾਰਿਆਂ ਨੇ ਕਿ ਹਰ ਟਰੈਕਟਰ ਦੇ ਉੱਤੇ ਹਰ ਗੱਡੀ ਉੱਤੇ ਹਰ ਮੋਟਰਸਾਈਕਲ ਦੇ ਉੱਤੇ ਮੀਟਰ ਲੱਗੇ ਹੁੰਦੇ ਨੇ ਇੱਕ ਮੀਟਰ ਉਹ ਆ ਸਪੀਡ ਦੱਸਦਾ ਇੱਕ ਮੀਟਰ ਉਹ ਆ ਜਿਹੜਾ ਤੇਲ ਦੱਸਦਾ ਵੀ ਕਿੰਨਾ ਕੁ ਰਹਿ ਗਿਆ ਕਿੰਨਾ ਕੁ ਹੈ ਗੱਡੀਆਂ 'ਚ ਮੀਟਰ ਲੱਗੇ ਨੇ ਇੱਕ ਟੈਂਪਰੇਚਰ ਦੱਸਦਾ ਵੀ ਗੱਡੀ ਗਰਮ ਕਿੰਨੀ ਕੁ ਹੋ ਗਈ ਹੈ ਤਿੰਨ ਚਾਰ ਮੀਟਰ ਹੁੰਦੇ ਨੇ ਹਰ ਗੱਡੀ 'ਚ ਲੱਗੇ ਹੋਏ ਗੁਰਮੁਖੋ ਜਿਹੜਾ ਸਪੀਡ ਦੱਸਣ ਵਾਲਾ ਹੈ ਨਾ ਉਹ ਤੇਲ ਨਹੀਂ ਦੱਸਦਾ ਸਪੀਡ ਵਾਲਾ ਵੱਖਰਾ ਤੇਲ ਵਾਲਾ ਵੱਖਰਾ ਜਿਹੜਾ ਤੇਲ ਦੱਸਣ ਵਾਲਾ ਉਹ ਹੀਟ ਨਹੀਂ ਦੱਸਦਾ ਵੀ ਗੱਡੀ ਗਰਮ ਕਿੰਨੀ ਕੁ ਹੋ ਗਈ ਹੀਟ ਦੱਸਣ ਵਾਲਾ ਤੇਲ ਨਹੀਂ ਦੱਸਦਾ ਤੇਲ ਦੱਸਣ ਵਾਲਾ ਸਪੀਡ ਨਹੀਂ ਦੱਸਦਾ ਅਲੱਗ ਅਲੱਗ ਮੀਟਰ ਨੇ ਸਾਡਾ ਜਿਹੜਾ ਮੀਟਰ ਹੈ ਨਾ ਸਾਡੇ ਕੋਲ ਮਨ ਸਾਡਾ ਇਹ ਦੂਜੇ ਦੇ ਔਗਣ ਹੀ ਦੱਸਦਾ ਗੁਣ ਤੇ ਦੱਸਦਾ ਹੀ ਨਹੀਂ ਆਖੋ ਔਗਣ ਹੀ ਦੱਸਦਾ ਜਿਹਨੂੰ ਅਸੀਂ ਵੇਖਨੇ ਉਹਦੇ ਚ ਘਾਟਾ ਲੱਭਦੇ ਔਗਣ ਲੱਭਦੇ ਜਿਹਨੂੰ ਵੀ ਵੇਖਣਾ ਵੀ ਇਹਦੇ ਚ ਘਾਟਾ ਕੀ ਨੇ ਗੁਣ ਨਹੀਂ ਵੇਖਦੇ ਅਸੀਂ ਪਰ ਸੱਚੇ ਪਾਤਸ਼ਾਹ ਦਾ ਤੇ ਹੁਕਮ ਹੈ ਸਾਂਝ ਕਰੀ ਜੈ ਗੁਣ ਹੈ ਕੇਰੀ ਛੋੜਵ ਗੁਣ ਚੱਲੀਏ ਗੁਣਾਂ ਦੀ ਸਾਂਝ ਪਾਇਆ ਕਰੋ ਪਿਆਰੇ ਜੇ ਗੁਣ ਵੇਖਣ ਲੱਗ ਜਾਓਗੇ ਗੁਣਾਂ ਨਾਲ ਭਰਪੂਰ ਹੋ ਜਾਓਗੇ ਤੇ ਜੇ ਔਗਣ ਵੇਖਣ ਲੱਗੋਗੇ ਫਿਰ ਔਗਣ ਹੀ ਪੱਲੇ ਪੈਣਗੇ ਦੂਸਰੇ ਦੇ ਗੁਣ ਵੇਖਣੇ ਚਾਹੀਦੇ ਨੇ ਹਮ ਨਹੀਂ ਚੰਗੇ ਬੁਰਾ ਨਹੀਂ ਕੋਏ ਪ੍ਰਣਵਤ ਨਾਨਕ ਤਾਰਸ ਪਦ ਕਬੀਰ ਸਾਹਿਬ ਜੀ ਦਾ ਵਚਨ ਇਹਦੇ ਨਾਲ ਮਿਲਦਾ ਜੁਲਦਾ ਕਬੀਰ ਸਭ ਤੇ ਹਮ ਬੁਰੇ ਹਮ ਤਜ ਭਲੋ ਸਭ ਕੋਏ ਹਮ ਤਜ ਮੈਨੂੰ ਛੱਡ ਕੇ ਸਾਰੇ ਹੀ ਭਲੇ ਨੇ ਸਾਰਿਆਂ ਨਾਲੋਂ ਬੁਰਾ ਮੈਂ ਆ ਮੇਰੇ ਨਾਲੋਂ ਸਾਰੇ ਹੀ ਚੰਗੇ ਅਸੀਂ ਆਪਣੀਆਂ ਘਾਟਾਂ ਵੇਖੀਏ ਅਸੀਂ ਆਪਣੇ ਔਗਣ ਵੇਖੀਏ ਕਿਸੇ ਨੂੰ ਬੁਰਾ ਆਖਣੇ ਆ ਘਾਟਾਂ ਸਾਡੇ ਵਿੱਚ ਵੀ ਬੜੀਆਂ ਨੇ ਕੋਈ ਦੁਨੀਆਂ ਦੇ ਲੋਕ ਸੋਭਾ ਕਰਦੇ ਨੇ ਵਡਿਆਈ ਕਰਦੇ ਨੇ ਧੰਨ ਧੰਨ ਕਹਿੰਦੇ ਨੇ ਉਸ ਵੇਲੇ ਵੀ ਆਪਣੇ ਅੰਦਰ ਝਾਤੀ ਮਾਰਨੀ ਚਾਹੀਦੀ ਆ ਮੈਂ ਕਿਹੋ ਜਿਹਾ ਲੋਕ ਤੇ ਸੋਭਾ ਕਰਦੇ ਨੇ ਮੈਂ ਕਿਹੋ ਜਿਹਾ ਆਪਣੇ ਆਪ ਨੂੰ ਵੱਡਾ ਨਹੀਂ ਬਣ ਜਾਣਾ ਚਾਹੀਦਾ ਵੀ ਸੱਚਮੁੱਚ ਹੀ ਮੈਂ ਵੱਡਾ ਹੋ ਗਿਆ ਹੋਵਾਂਗਾ ਮੈਨੂੰ ਸਾਰੇ ਜਥੇਦਾਰ ਜੀ ਕਹਿੰਦੇ ਨੇ ਖੋਰੇ ਮੈਂ ਬਣ ਹੀ ਗਿਆ ਹੋਣਾ ਸਾਰੇ ਮੈਨੂੰ ਬਾਬਾ ਜੀ ਕਹਿੰਦੇ ਨੇ ਮੈਂ ਸੱਚੀ ਮੁੱਚੀ ਬਾਬਾ ਜੀ ਬਣ ਗਿਆ ਸਾਰੇ ਮੈਨੂੰ ਰੱਬ ਰੂਪ ਕਹਿੰਦੇ ਨੇ ਪਰ ਕਿਤੇ ਸੱਚੀ ਮੁੱਚ ਤੇ ਨਹੀਂ ਮੈਂ ਰੱਬ ਰੂਪ ਬਣ ਗਿਆ ਆਪਣੇ ਮਨ ਵਿੱਚ ਝਾਤੀ ਮਾਰ ਕੇ ਵੇਖਣੀ ਚਾਹੀਦੀ ਆ ਦੁਨੀਆਂ ਦੇ ਲੋਕ ਸਾਨੂੰ ਗੁਰਮੁਖ ਆਖਦੇ ਨੇ ਅਸੀਂ ਗੁਰਮੁਖ ਹਾਂ ਅੰਦਰੋਂ ਜਵਾਬ ਆਏਗਾ ਸੱਚ ਜੋ ਹੋਏਗਾ ਉਹ ਸਾਹਮਣੇ ਆ ਜਾਏਗਾ ਕਿਉਂਕਿ ਜਦੋਂ ਆਪਣੇ ਅੰਤਸ਼ਕਰਨ ਵਿੱਚ ਵੇਖਾਂਗੇ ਤੇ ਜਵਾਬ ਬਿਲਕੁਲ ਠੀਕ ਆਏਗਾ ਦੁਨੀਆਂ ਦੇ ਲੋਕਾਂ ਨੇ ਸਾਨੂੰ ਗੁਰਮੁਖ ਬਣਾ ਦਿੱਤਾ ਅਸੀਂ ਗੁਰਮੁਖ ਨਹੀਂ ਅੰਦਰੋਂ ਜਵਾਬ ਆ ਜਾਏਗਾ ਜੇ ਲੋਕ ਸਾਡੇ ਵਿਰੁੱਧ ਬੋਲਦੇ ਨੇ ਤਾਂ ਵੀ ਆਪਣਾ ਮਨੋਬਲ ਨਹੀਂ ਡਿੱਗਣਾ ਚਾਹੀਦਾ ਵੀ ਮੇਰੀ ਨਿੰਦਿਆ ਹੋ ਰਹੀ ਆ ਮੈਨੂੰ ਏਦਾਂ ਕਹਿੰਦੇ ਆ ਉਦੋਂ ਵੀ ਆਪਣੇ ਅੰਤਸ਼ਕਰਨ ਵਿੱਚ ਹੀ ਵੇਖਣਾ ਚਾਹੀਦਾ ਅੰਦਰੋਂ ਜਵਾਬ ਆਏਗਾ ਵੀ ਤੂੰ ਠੀਕ ਆ ਫਿਰ ਕਾਇਮ ਰਹਿਣਾ ਚਾਹੀਦਾ ਦੁਨੀਆਂ ਕਹਿੰਦੀ ਹੈ ਕਈ ਜੇ ਸਗੋਂ ਚੰਗਾ ਕੱਪੜੇ ਧੋ ਰਹੇ ਨੇ ਆਖੋ ਸਤਨਾਮ ਇਹ ਨਿੰਦਿਆ ਕਰ ਰਹੇ ਨੇ ਕੱਪੜੇ ਧੋ ਰਹੇ ਨੇ ਸੋਭਾ ਹੋਵੇ ਤਾਂ ਵੀ ਅੰਦਰ ਵੇਖੋ ਆਪਣੇ ਆਪ ਨੂੰ ਉਹ ਨਾ ਸਮਝੋ ਜੋ ਦੁਨੀਆਂ ਕਹਿੰਦੀ ਤੇ ਜੇ ਨਿੰਦਿਆ ਵੀ ਹੋਵੇ ਲੋਕ ਬੁਰਾ ਭਲਾ ਵੀ ਆਖਦੇ ਨੇ ਫਿਰ ਵੀ ਆਪਣਾ ਮਨੋਬਲ ਨਹੀਂ ਕਿਉਂਕਿ ਬਹੁਤ ਸਾਰੇ ਲੋਕ ਨੇ ਜਿਹੜੇ ਆਖਣਗੇ ਮੇਰਾ ਨਹੀਂ ਜੀ ਕਰਦਾ ਜਿਉਣ ਨੂੰ ਇੰਨਾ ਦੁਨੀਆਂ ਦਾ ਭਲਾ ਕੀਤਾ ਮੇਰਾ ਬੁਰਾ ਹੀ ਕਰਦੇ ਨੇ ਸਰ ਮੈਂ ਕੋਈ ਮਾੜਾ ਨਹੀਂ ਕੀਤਾ ਰਿਸ਼ਤੇਦਾਰ ਕੋਈ ਮੇਰੇ ਨਾਲ ਬਣਾ ਕੇ ਨਹੀਂ ਰੱਖਦਾ ਮੈਂ ਬੜਾ ਚੰਗਾ ਮੇਰੇ ਨਾਲ ਕਿਸੇ ਦੀ ਨਹੀਂ ਬਣਦੀ ਗੁਰਮੁਖੋ ਆਪਣਾ ਮਨੋਬਲ ਨਹੀਂ ਡਿੱਗਣਾ ਚਾਹੀਦਾ ਕਾਇਮ ਰਹਿਣਾ ਚਾਹੀਦਾ ਜੇ ਅਸੀਂ ਠੀਕ ਆ ਆਪਣੇ ਅੰਤਸ਼ਕਰਨ ਵਿੱਚ ਵੇਖਣਾ ਚਾਹੀਦਾ ਅੰਦਰੋਂ ਬਿਲਕੁਲ ਸਹੀ ਜਵਾਬ ਆਏ ਕਬੀਰ ਸਾਹਿਬ ਕਹਿੰਦੇ ਨੇ ਕਬੀਰ ਸਭ ਤੇ ਹਮ ਬੁਰੇ ਮੈਂ ਬੁਰਾ ਸਾਰਿਆਂ ਨਾਲੋਂ ਹਮ ਤਜ ਮੈਨੂੰ ਛੱਡ ਕੇ ਹਮ ਤਜ ਭਲੋ ਸਭ ਕੋਏ ਜਿਨ ਐਸਾ ਕਰ ਬੂਝਿਆ ਮੀਤ ਹਮਾਰਾ ਸੋਏ। ਜਿਹੜਾ ਆਪਣੇ ਆਪ ਨੂੰ ਬੁਰਾ ਤੇ ਦੂਜੇ ਨੂੰ ਚੰਗਾ ਸਮਝਦਾ, ਕਬੀਰ ਸਾਹਿਬ ਕਹਿੰਦਾ ਮੇਰਾ ਮਿੱਤਰ ਹੀ ਉਹ ਆਖੋ ਸਤਨਾਮ, ਸਾਨੂੰ ਚੰਗਾ ਹੀ ਉਹ ਲੱਗਦਾ, ਸਾਡਾ ਸੱਜਣ ਮਿੱਤਰ ਉਹੀ ਆ ਜਿਹੜਾ ਆਪਣੀਆਂ ਘਾਟਾਂ ਵੇਖੇ ਤੇ ਗੁਣ ਦੂਜੇ ਦੇ ਵੇਖੇ, ਆਪਣੇ ਵਿੱਚ ਬੁਰਿਆਈ ਵੇਖੇ ਮੇਰੇ ਵਿੱਚ ਘਾਟ ਕੀ ਆ, ਆਪਣੇ ਅੰਦਰ ਵੇਖਾਂਗੇ ਔਗਣ ਫਿਰ ਉਹਦਾ ਇਲਾਜ ਵੀ ਹੋ ਜਾਣਾ। ਪਰ ਅਸੀਂ ਆਖਦੇ ਹਾਂ ਮੇਰੇ ਵਰਗਾ ਚੰਗਾ ਕੋਈ ਨਹੀਂ, ਸਾਰੀ ਦੁਨੀਆਂ ਮਨਮੁੱਖ ਆ, ਮੈਂ ਹੀ ਠੀਕ ਆ, ਗੱਲ ਅਸੀਂ ਹਮੇਸ਼ਾ ਹੀ ਇਹ ਗੱਲ ਕਹਿੰਦੇ। ਪਰ ਨਹੀਂ, ਗੁਰ ਕੀ ਮਤ ਤੂੰ ਲਿਹੇ ਇਆਣੇ, ਕਹਿੰਦੇ ਇਆਣਿਆ ਮਣਾ ਗੁਰੂ ਦੀ ਮਤ ਲੈ, ਭਗਤ ਬਿਨਾ ਬਹੁ ਡੁੱਬੇ, ਭਗਤੀ ਤੋਂ ਬਿਨਾ ਵੱਡੇ ਵੱਡੇ ਸਿਆਣੇ ਡੁੱਬ ਗਏ ਆ, ਆਪਣੇ ਆਪ ਨੂੰ ਚਤਰ ਚੁਲਾਕ ਕਹਾਉਣ ਵਾਲੇ ਡੁੱਬ ਗਏ ਆ। ਗੁਰੂ ਦੀ ਮਤ ਲੈ ਤੇ ਆਪਣੇ ਆਪ ਨੂੰ ਹਮੇਸ਼ਾ ਹੀ ਏਦਾਂ ਕਹਿਣਾ ਚਾਹੀਦਾ। ਬੇਨਤੀ ਇਹ, 10 ਵੱਜ ਗਏ ਨੇ, 10:30 ਵਜੇ ਦੀਵਾਨ ਦੀ ਸਮਾਪਤੀ ਦਾ ਸਮਾਂ ਹੁੰਦਾ ਤੇ ਇਸ ਇਲਾਕੇ ਵਿੱਚ ਮੇਰਾ ਖਿਆਲ ਇਹ ਸੁਭਾਅ ਬਣ ਗਿਆ ਸੰਗਤ ਨੂੰ ਬਹੁਤਾ ਲੇਟ ਆਉਣ ਦਾ, ਤੇ ਸਾਰੀ ਸੰਗਤ ਦੇ ਚਰਨਾਂ 'ਚ ਬੇਨਤੀ ਹੈ। ਨਵਾਂ ਸ਼ਹਿਰ ਦੇ ਦੀਵਾਨਾਂ ਵਿੱਚ ਦਾਸ ਬਹੁਤ ਕਹਿੰਦਾ ਰਿਹਾ ਵੀ 9 ਵਜੇ ਤੋਂ ਪਹਿਲਾਂ ਕਿਰਪਾ ਕਰਿਆ ਕਰੋ, ਜੇ 9 ਵਜੇ ਆਓ ਤੇ 10:30 ਤੱਕ ਫਿਰ 1.5 ਘੰਟਾ ਜਾਂ 2 ਘੰਟੇ, ਪਰ ਜੇ ਆਈਏ 10 ਵਜੇ ਫਿਰ ਇੱਦਾਂ ਤੇ 1 ਵੱਜਿਆ ਕਰੇਗਾ ਰਾਤ ਦਾ। ਫਿਰ ਕੁਛ ਕੁ ਨੇ ਡਿਊਟੀਆਂ ਤੇ ਵੀ ਜਾਣਾ ਹੁੰਦਾ, ਕੋਈ ਨੌਕਰੀਆਂ ਵਾਲੇ ਨੇ, ਕਿਸੇ ਦਾ ਬਿਜ਼ਨਸ ਆ, ਬੱਚੇ ਪੜ੍ਹਾਈਆਂ ਕਰਦੇ ਨੇ, ਸਕੂਲ ਜਾਂਦੇ ਨੇ, ਇਹ ਧਿਆਨ ਵੀ ਰੱਖਣਾ ਚਾਹੀਦਾ। ਸੋ ਹੁਣ ਬੇਨਤੀ ਇਹ ਆ ਕਿ ਇੱਦਾਂ ਤੇ 12 ਵੱਜ ਜਾਣਗੇ, ਸੰਗਤ ਬਹੁਤ ਅਜੇ ਆ ਰਹੀ ਹੈ, ਬਾਅਦ ਵਿੱਚ ਸੰਗਤ ਨੂੰ ਮੱਥਾ ਟਿਕਾ ਦੇਣਾ, ਸੰਗਤ ਨਾ ਰਸਤੇ 'ਚ ਆ ਕੇ ਬੈਠੇ, ਜਿਹੜੇ ਬੈਠੇ ਨੇ ਉਹ ਆਪਣੀ ਜਗ੍ਹਾ ਤੇ ਬੈਠੇ ਰਹਿਣ, ਜਿਹੜੇ ਖਲੋਤੇ ਨੇ ਉਹ ਆਪੋ ਆਪਣੀ ਜਗ੍ਹਾ ਤੇ ਬਹਿ ਜਾਣ, ਬਾਅਦ ਵਿੱਚ ਮੱਥਾ ਟਿਕਾ ਦਿੱਤਾ ਜਾਏਗਾ ਸਾਰਿਆਂ ਨੂੰ। ਲਓ ਹਮੇਸ਼ਾ ਇਹ ਗੱਲ ਆਪਣੇ ਮਨ ਵਿੱਚ ਵਸਾਉਣੀ ਹੈ, ਗੱਜ ਕੇ ਬੋਲਿਓ ਸਾਰੇ, ਤੂੰ ਤਾਂ ਸਾਰਿਆਂ ਤੋਂ ਮਾੜਾ ਮਨਾ ਲੈਰਿਆ, ਤੇਰੇ ਨਾਲ ਸਾਰੇ ਚੰਗੇ ਨੇ, ਤੂੰ ਤਾਂ ਸਾਰਿਆਂ ਤੋਂ ਮਾੜਾ ਮਨਾ ਲੈਰਿਆ, ਤੇਰੇ ਨਾਲ ਸਾਰੇ। ਖਲੋਤੇ ਹੋ ਪਿਆਰ ਵਿੱਚ ਬੈਠੋ, ਕਿੱਡਾ ਵੱਡਾ ਪੰਡਾਲ ਏ, ਤਾਂ ਨਾਲੇ ਇੱਥੋਂ ਦੇ ਬਾਹਰ ਬਹੁਤ ਨੇ, ਜੇ ਸਾਰੇ ਹੀ ਇੱਥੇ ਹੁੰਦੇ ਫਿਰ ਇੱਥੇ ਕੀ ਬਣਦਾ। ਜੇ ਇੱਕ ਪਿੰਡ ਵਿੱਚ 500 ਆ ਤੇ 500 ਬਾਹਰ ਵੀ ਆ ਨਾਲ, ਕਈ ਪਿੰਡਾਂ ਦੇ ਵਿੱਚ ਤੇ ਵੱਡੀਆਂ ਵੱਡੀਆਂ ਕੋਠੀਆਂ ਖਾਲੀ ਪਈਆਂ, ਇਹ ਮਹਾਰਾਜ ਦੀ ਕਿਰਪਾ ਦੁਆਬੇ ਦੀ, ਬੜੇ ਭਾਗ ਲਾਏ ਨੇ ਸੱਚੇ ਪਾਤਸ਼ਾਹ ਨੇ, ਉਦਾਂ ਮਾਲੋ ਮਾਲ ਨੇ, ਦੂਜੇ ਪਾਸੇ ਉਹ ਕੰਨੀ ਖਿੱਚਦੇ ਨੇ, ਅੰਮ੍ਰਿਤ ਨਹੀਂ ਛਕਿਆ ਜਾਂਦਾ, ਬਾਬਾ ਜੀ ਬਾਹਰ ਜਾਣਾ ਹੈ। ਬੜੇ ਆਦਰ ਨੌਜਵਾਨਾਂ ਨੂੰ ਆਖੀਦਾ, ਸਿੰਘ ਸਜੋ ਦਾੜੀਆਂ ਰੱਖੋ, ਨਹੀਂ ਬਾਬਾ ਜੀ ਅਜੇ ਬਾਹਰ ਜਾਣਾ, ਬਾਹਰ ਬਾਹਰ ਤੁਹਾਨੂੰ ਅੰਮ੍ਰਿਤ ਕੀ ਕਹਿੰਦਾ, ਉੱਥੇ ਬਹੁਤ ਕਮਾਈਆਂ ਵਾਲੇ ਸਿੰਘ ਦਾਸ ਨੇ ਵੇਖੇ ਨੇ, ਭਜਨ ਪਾਠ ਕਰਨ ਵਾਲੇ ਵੇਖੇ ਨੇ, ਬੜੀ ਬੰਦਗੀ ਕਰਦੇ ਨੇ ਬੜੇ, ਇਹ ਤੇ ਬਹਾਨਾ ਹੈ। ਦਾੜੀਆਂ ਵਾਲੇ ਕਿਹੜਾ ਬਾਹਰ ਨਹੀਂ ਜਾਂਦੇ, ਅੰਮ੍ਰਿਤਧਾਰੀ ਕਿਹੜਾ ਬਾਹਰ ਨਹੀਂ ਜਾਂਦੇ ਪਿਆਰਿਓ। ਬਾਕੀ ਇਹ ਲੋਕਾਂ ਨੇ ਗੱਲਾਂ ਹੀ ਬਣਾਈਆਂ ਨੇ, ਕਲਯੁੱਗ ਜੀ ਕਹਿੰਦੇ ਬੜਾ ਬੁਰਾ ਹਾਲ ਹੈ ਬਾਹਰਲੇ ਦੇਸ਼ਾਂ ਚ, ਜਿਹਨੇ ਵਿਗੜਨਾ ਉਹ ਇੱਥੇ ਵੀ ਵਿਗੜਿਆ ਹੋਇਆ, ਰਿਸ਼ੀਆਂ ਮੁਨੀਆਂ ਦੀ ਧਰਤੀ ਤੇ, ਜਿਹਨਾਂ ਤੇ ਬਖਸ਼ਿਸ਼ ਹੈ ਉਹਨਾਂ ਦੇ ਬੱਚੇ ਬਾਹਰਲਿਆਂ ਦੇਸ਼ਾਂ ਵਿੱਚ ਵੀ ਸਿਮਰਨ ਕਰਨ ਵਾਲੇ ਨੇ, ਦੋ ਦੋ ਵਜੇ ਗੁਰਦੁਆਰੇ ਪਹੁੰਚ ਜਾਂਦੇ ਨੇ, ਭਜਨ ਕਰਦੇ ਨੇ, ਸਿਮਰਨ ਕਰਦੇ ਨੇ, ਗੁਰਮਤਿ ਦੇ ਰਾਹ ਤੇ ਚੱਲੇ ਹੋਏ ਨੇ। ਸਤਿਗੁਰੂ ਦੀ ਕਿਰਪਾ ਹੈ ਜਿੰਨਾ ਬਖਸ਼ਿਸ਼ ਰਹਿਣੀ ਹੈ ਤੇ ਇੱਥੇ ਵੀ ਰਹਿਣੀ ਹੈ, ਬਖਸ਼ਿਸ਼ ਹੋਏਗੀ ਉੱਥੇ ਵੀ ਹੋਏ। ਜਿਨ੍ਹਾਂ ਨੂੰ ਰੰਗ ਲੱਗ ਜਾਵੇ, ਜਿਨ੍ਹਾਂ ਨੂੰ ਇਹ ਨਸ਼ਾ ਚੜ ਜਾਵੇ, ਫਿਰ ਉਹ ਬਚ ਨਹੀਂ ਸਕਦੇ, ਸੁਭਾਅ ਬਣ ਜਾਵੇ ਜਿਨ੍ਹਾਂ। ਸਿੱਖੀ ਚਾਹੀਦੀ ਆ, ਬਾਕੀ ਸਭ ਕੁਝ ਬਾਅਦ ਵਿੱਚ, ਬਾਅਦ ਵਿੱਚ। ਮਾਇਆ ਇਹ ਤੇ ਆਉਂਦੀ ਜਾਂਦੀ ਰਹਿੰਦੀ ਹੈ, ਸਭ ਤੋਂ ਜ਼ਰੂਰੀ ਹੈ ਸਿੱਖੀ, ਗੁਰੂ ਦੇ ਬਣੀ ਹੈ। ਸਾਡਾ ਬੜਾ ਵੱਡਾ ਵਿਦਵਾਨ ਸੀ ਇੱਕ, ਨਾ ਲੈਣਾ ਸਟੇਜ ਤੇ ਯੋਗ ਨਹੀਂ, ਬਹੁਤ ਵਿਦਵਾਨ ਨਾ ਚੱਲਦਾ ਸੀ ਪੰਥ, ਉਦੋਂ ਬਾਹਰ ਗਿਆ ਤੇ ਉੱਥੇ ਰਹਿਣ ਵਾਲੀ ਇੱਕ ਔਰਤ, ਇੱਕ ਮੇਮ ਨੇ ਇੱਕ ਗੋਰੀ ਨੇ ਆਖਿਆ, ਕਹਿੰਦੀ ਮੈਂ ਤੇਰੇ ਨਾਲ ਵਿਆਹ ਕਰਾ ਲਾਂਗੀ, ਸ਼ਾਦੀ ਕਰਾ ਲਾਂਗੀ ਤੇਰੇ ਨਾਲ। ਉਹ ਆਖਣ ਲੱਗਾ ਮੈਂ ਪੱਕਾ ਹੋ ਜਾਗਾ, ਮੈਂ ਕੀ ਲੈਣਾ ਇੰਡੀਆ ਜਾ ਕੇ। ਕਹਿੰਦਾ ਠੀਕ ਆ। ਉਹ ਕਹਿੰਦੀ ਸ਼ਰਤ ਆ ਮੇਰੀ ਇੱਕ। ਕਹਿੰਦੇ ਕੀ? ਤੈਨੂੰ ਦਾੜੀ ਕਟਾਉਣੀ ਪਊ, ਇਹ ਦਾੜੀ ਕਟਾਉਣੀ ਪਊ ਤੈਨੂੰ। ਕਹਿੰਦਾ ਗੱਲ ਹੀ ਕੋਈ ਨੀ, ਕਥਾ ਵਾਚਕ ਸੀ ਪਿਆਰਿਓ। ਉਹ ਗਿਆ ਦਾੜੀ ਕਟਾ ਕੇ ਆ ਕੇ ਸਾਹਮਣੇ ਖਲੋ ਗਿਆ, ਉਹਨੇ ਵੱਟ ਕੇ ਮੂੰਹ ਤੇ ਚਪੇੜ ਮਾਰੀ, ਆਖਣ ਲੱਗਾ ਉਹ ਆਖਣ ਲੱਗਾ ਮੈਨੂੰ ਤੇ ਸੀ ਸਤਕਾਰ, ਇੱਥੇ ਫਟਕਾਰ ਪੈ ਰਹੀ ਚਪੇੜਾ। ਆਖਣ ਲੱਗੀ ਜਾ ਦੌੜ ਜਾ ਮੇਰੇ ਤੋਂ, ਅੱਖ ਮੇਰੀਆਂ ਅੱਖਾਂ ਤੋਂ ਪਾਸੇ ਹੋ ਜਾ, ਲਾਂਬੇ ਹੋ ਜਾ, ਦੂਰ ਹੋ ਜਾ। ਕਿਉਂ? ਮੈਨੂੰ ਤੇਰੇ ਚੋਂ ਈਸਾ ਦਾ ਸਰੂਪ ਦਿਸਦਾ ਸੀ, ਈਸਾ ਵੀ ਕੇਸਾ ਧਾਰੀ ਸੀ, ਮੈਨੂੰ ਤੇਰੇ ਵਿੱਚੋਂ ਸਾਡਾ ਮੁਰਸ਼ਦ ਦਿਸਦਾ ਸੀ। ਬੜੀਆਂ ਗੱਲਾਂ ਤੂੰ ਕਰਨਾ ਪਰ ਤੂੰ ਅੱਜ ਮੇਰੇ ਪਿੱਛੇ ਗੁਰੂ ਨੂੰ ਛੱਡ ਦਿੱਤਾ, ਜਿਹੜਾ ਆਪਣੇ ਗੁਰੂ ਦਾ ਨਹੀਂ ਬਣਿਆ ਉਹ ਕਿਸੇ ਹੋਰ ਦਾ ਕੀ ਬਣੇਗਾ, ਤੂੰ ਮੇਰਾ ਕਿੱਥੋਂ ਬਣ ਜਾਏਗਾ ਜੇ ਆਪਣੇ ਗੁਰੂ ਦਾ ਹੀ ਨਹੀਂ ਬਣਿਆ। ਜੇ ਅੱਜ ਮੇਰੇ ਪਿੱਛੇ ਤੂੰ ਆਪਣਾ ਗੁਰੂ ਛੱਡ ਸਕਦਾ ਹੈ ਤੇ ਕੱਲ ਕਿਸੇ ਹੋਰ ਪਿੱਛੇ ਤੂੰ ਮੈਨੂੰ ਵੀ ਛੱਡਦਾ। ਜਿਹੜਾ ਗੁਰੂ ਦਾ ਹੀ ਨਾ ਬਣੇ ਉਹ ਬਣੇਗਾ ਕਿਹਦਾ? ਐਵੇਂ ਪਖੰਡ ਕਰਦੇ ਨੇ ਜਿਹੜੇ ਆਖਦੇ ਨੇ ਅਸੀਂ ਗੁਰੂ ਗੋਬਿੰਦ ਸਿੰਘ ਦੇ ਨਹੀਂ ਬਣੇ, ਅਸੀਂ ਹੋਰ ਦੇ ਆ, ਅੰਮ੍ਰਿਤ ਸਿੱਖ ਅਖਵਾਉਣ ਵਾਲੇ। ਉਹ ਗਲਤ ਬੋਲਦੇ ਨੇ ਜਿਨ੍ਹਾਂ ਨੂੰ ਚਾਰ ਪੁੱਤ ਵਾਰਨ ਵਾਲਾ, ਚਾਰ ਜਿਗਰ ਦੇ ਟੋਟੇ ਵਾਰਨ ਵਾਲਾ ਗੁਰੂ ਪਸੰਦ ਨਹੀਂ ਆਇਆ, ਉਹ ਹੋਰ ਕਿਸੇ ਨੂੰ ਪਸੰਦ ਕੀ ਕਰ ਲੈਣਗੇ? ਅਸਲ ਵਿੱਚ ਉਹ ਟਲਦੇ ਫਿਰਦੇ ਨੇ, ਸਸਤਾ ਸੌਦਾ ਭਾਲਦੇ ਨੇ। ਤੇ ਯਾਦ ਰੱਖਿਓ, ਜਿੱਥੇ ਦਾੜੀ ਕੇਸ ਕਟਾਉਣ ਤੋਂ ਮਨਾਹੀ ਨਹੀਂ, ਜਿੱਥੇ ਸ਼ਰਾਬਾਂ ਤੋਂ ਮਨਾਹੀ ਨਹੀਂ, ਜਿੱਥੇ ਨਸ਼ਿਆਂ ਤੋਂ ਮਨਾਹੀ ਨਹੀਂ, ਜਿੱਥੇ ਅੰਮ੍ਰਿਤ ਵੇਲੇ ਉੱਠਣ ਦਾ ਪ੍ਰਚਾਰ ਨਹੀਂ, ਰੇਤਾ ਨਹੀਂ ਜਿੱਥੇ, ਉਹ ਸੌਦਾ ਸਸਤਾ ਹੈ। ਸਸਤਾ ਸੌਦਾ ਬਹੁਤਾ ਚਿਰ ਨਹੀਂ ਕੱਟਦਾ, ਸਸਤੇ ਦੀ ਗਾਰੰਟੀ ਵੀ ਕੋਈ ਨਹੀਂ ਹੁੰਦੀ, ਸਸਤੇ ਦੀ ਕੋਈ ਗਾਰੰਟੀ ਨਹੀਂ। ਜਿਹੜੀ ਤੂੰ 30,000 ਦੀ ਗੱਡੀ ਲਈ ਆ, ਪਤਾ ਨਹੀਂ ਇਹਨੇ ਫਗਵਾੜੇ ਤੱਕ ਪਹੁੰਚਣਾ ਕਿ ਨਹੀਂ, ਰਾਹ ਜਿੰਨਾ ਖਿੱਲਰ ਜਾ ਗਿਆ। ਜੇ ਤੇ 3-4 ਲੱਖ ਲਾਉਂਦੇ ਹੋ ਪਤਾ ਹੁੰਦਾ ਵੀ ਇਹਦੀ ਗਾਰੰਟੀ ਵੀ ਹੈ ਕੋਈ। ਇੱਥੇ ਉੱਠਣਾ ਹੈ, ਇਸ਼ਨਾਨ ਕਰਨਾ, ਨਿਤਨੇਮ ਕਰਨਾ। ਪੰਜ ਪਿਆਰੇ ਆਖਦੇ ਨੇ, ਪੰਜ ਪਿਆਰੇ ਆਖਦੇ ਨੇ, ਚਾਰ ਬੱਜਰ ਕੁਰੇਤਾ ਨੇ, ਚਾਰ ਕਰੜਾ ਕੰਮ ਹੈ ਥੋੜਾ ਜਿਹਾ, ਪਰ ਜਿਹਦਾ ਸੁਭਾਅ ਉਹਨੂੰ ਕਰੜਾ ਨਹੀਂ ਲੱਗਦਾ, ਉਹਦਾ ਤੇ ਨਿਤਨੇਮ ਬਣ ਜਾਂਦਾ। ਨੇਮ ਹੈ ਉਹਦਾ ਉੱਠਣਾ, ਇਸ਼ਨਾਨ ਕਰਨਾ, ਪਾਠ ਕਰਨਾ। ਚਾਰ ਬੱਜਰ ਕੁਰੇਤਾ ਨੇ, ਉਹਦੇ ਤੋਂ ਬਚਣਾ। ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿੰਦੇ ਨੇ, ਰਹਿਤਾਂ ਦਾ ਧਾਰਨੀ ਰਵੀ, ਕੁਰੇਤਾ ਤੋਂ ਬਚੀ ਫਿਰ ਗਰੰਟੀ ਵੀ ਪੱਕੀ ਆ। ਖੁਸ਼ ਸਤਨਾਮ, ਸੱਚੇ ਪਾਤਸ਼ਾਹ ਨੇ ਬਖਸ਼ਿਸ਼ ਵੀ ਕੀਤੀ ਹੈ ਸਾਨੂੰ ਇਸ ਗੱਲ ਦਾ ਪਤਾ ਹੈ। ਬਹੁਤ ਸਾਰੇ ਲੋਕ ਆਖਦੇ ਨੇ, ਮੇਰੇ ਬਾਪੂ ਨੇ ਮੈਨੂੰ ਸਾਂਭਿਆ ਨਹੀਂ ਨਿੱਕੇ ਜਿਹੇ ਹੁੰਦੇ ਨੇ, ਮੇਰੇ ਮਾਤਾ ਪਿਤਾ ਦੀ ਗਲਤੀ ਹੈ, ਮੈਨੂੰ ਗੁਰਦੁਆਰੇ ਲਿਜਾਂਦੇ ਹੀ ਨਹੀਂ, ਮੇਰੇ ਮਾਤਾ ਪਿਤਾ ਨੇ ਨਹੀਂ ਮੈਨੂੰ ਦੱਸੀ ਇਹ ਗੱਲ। ਉਹ ਪਿਤਾ ਹੀ ਕਾਹਦਾ ਜਿਹੜਾ ਬੱਚੇ ਨੂੰ ਮਾੜੇ ਪਾਸੋਂ ਰੋਕੇ ਨਾ। ਜੇ ਜਨਮ ਦਿੱਤਾ ਤੇ ਆਪਣੇ ਬੱਚਿਆਂ ਨੂੰ ਸੰਭਾਲਣੇ ਵੀ, ਜੇ ਪਿਤਾ ਸਾਡਾ ਸਾਨੂੰ ਝਿੜਕੇ ਨਾ ਤੇ ਸਾਨੂੰ ਸ਼ੱਕ ਹੁੰਦਾ ਹੈ ਮੇਰਾ ਬਾਪ ਹੈ ਵੀ ਜਿਹੜਾ ਮਾੜੇ ਪਾਸੇ ਜਾਣ ਤੋਂ ਰੋਕਦਾ ਹੀ ਨਹੀਂ, ਮਰਦਾ ਮਰੀ ਜਾ ਜਿੱਥੇ ਮਰਜੀ। ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ, ਪਿਤਾ ਜੇ ਅਖਵਾਇਆ, ਸੰਗਤ ਨੇ, ਗੁਰਸਿੱਖਾਂ ਨੇ, ਖਾਲਸੇ ਨੇ ਗੁਰੂ ਗੋਬਿੰਦ ਸਿੰਘ ਨੂੰ ਆਪਣਾ ਪਿਤਾ ਆਖਿਆ ਤੇ ਸਤਿਗੁਰਾਂ ਨੇ ਪਿਤਾ ਵਾਲਾ ਫਰਜ਼ ਵੀ ਨਿਭਾਇਆ। ਕਈ ਵਾਰੀ ਤੁਸੀਂ ਆਪਣੇ ਬੱਚਿਆਂ ਨੂੰ ਝਿੜਕਦੇ ਹੋ, ਇੱਥੋਂ ਤੱਕ ਵੀ ਕਹਿ ਦਿੰਦੇ ਹੋ, ਕਾਕਾ ਜੇ ਗਲਤੀ ਕਰੇਗਾ ਤੇ ਮੇਰੇ ਘਰ ਨਾ ਵੜੀ ਮੁੜ ਕੇ। ਇਹ ਬਾਪੂ ਵਾਲੀ ਗੱਲ ਹੈ ਨਾ, ਪਿਤਾ ਵਾਲਾ ਰੋਹਬ ਮਾਰ ਦਿਓ ਕਈ ਵਾਰੀ, ਬਾਪੂ ਆਪਣਾ ਰੋਹਬ ਵਿਖਾਉਂਦਾ, ਮੇਰੇ ਘਰ ਨਾ ਵੜੀ ਜੇ ਗਲਤੀ ਕਰੇਗਾ, ਤੂੰ ਮੇਰਾ ਕੁਛ ਨਹੀਂ ਲੱਗਦਾ ਜੇ ਗਲਤੀ ਕਰੇਗਾ, ਮੈਂ ਤੇਰਾ ਬਾਪ ਨਹੀਂ, ਤੂੰ ਮੇਰਾ ਪੁੱਤ ਨਹੀਂ। ਗੁਰੂ ਗੋਬਿੰਦ ਸਿੰਘ ਨੇ ਵੀ ਕੰਮ ਕਰੜਾ ਹੀ ਰੱਖਿਆ, ਜਿੱਦਣ ਤੇਰੇ ਤੋਂ ਸ਼ਰਾਬ ਪੀਤੀ ਗਈ, ਤੂੰ ਮੇਰਾ ਪੁੱਤ ਨਹੀਂ, ਮੈਂ ਤੇਰਾ ਬਾਪ। ਜਿੱਦਣ ਤੰਬਾਕੂ ਦਾ ਸੇਵਨ ਹੋ ਗਿਆ, ਤੂੰ ਮੇਰਾ ਪੁੱਤ ਨਹੀਂ, ਮੈਂ ਤੇਰਾ ਪਿਤਾ ਨਹੀਂ। ਪਰ ਨਾਰੀ ਪਰ ਪੁਰਸ਼ ਦਾ ਸੰਗ ਹੋ ਗਿਆ, ਮੁੜ ਕੇ ਮੈਨੂੰ ਬਾਪ ਨਾ ਆਖੀ, ਕਰੜਾ ਕੰਮ। ਇਹ ਜਿਹੜੀਆਂ ਜਿਹੜੀਆਂ ਗੱਲਾਂ ਦਾਸ ਸਾਹਿਬ ਜੀ ਦੇ ਚਰਨਾਂ ਚਰਜ ਕਰ ਰਹੇ ਆ, ਇਹਨੂੰ ਤੇ ਦੁਨੀਆ ਵੀ ਚੰਗਾ ਨਹੀਂ ਸਮਝਦੀ, ਕੋਈ ਵੀ ਬੰਦਾ ਚੰਗਾ ਨਹੀਂ ਸਮਝਦਾ ਜਿਹੜਾ ਮਾੜਾ ਮੋਟਾ ਵੀ ਸੰਜੀਦ ਆਦਮੀ ਹੈ ਨਾ, ਜੋ ਸੰਜੀਦ ਉਹ ਮਾੜਾ ਸਮਝਦਾ ਇਹਨਾਂ ਗੱਲਾਂ। ਸੱਚੇ ਪਾਤਸ਼ਾਹ ਨੇ ਕਰੜਾ ਫੈਸਲਾ ਲਿਆ, ਜੇ ਤੰਬਾਕੂ ਖਾਣਾ ਤੂੰ ਮੇਰਾ ਪੁੱਤ ਨਹੀਂ, ਕਿਉਂਕਿ ਪਿਆਰ ਕਰਦੇ ਨੇ ਨਾ ਵੀ ਕੈਂਸਰ ਦੀ ਬਿਮਾਰੀ ਨਾ ਲੱਗ ਜਾਏਗੀ ਮੇਰੇ ਪੁੱਤ, ਇਹ ਪਿਆਰ। ਲੋਕ ਆਖਦੇ ਨੇ ਔਖਾ ਜੀ ਕਰੜਾ ਕੰਮ, ਕਈ ਬੱਚੇ ਅੱਜ ਵੀ ਕਹਿੰਦੇ ਨੇ ਮੇਰਾ ਬਾਪੂ ਮੈਨੂੰ ਕੁੱਟਦਾ ਹੁੰਦਾ ਸੀ ਨਿੱਕੇ ਹੁੰਦੇ, ਮੇਰੀ ਮਾਂ ਬੜਾ ਕੁੱਟਦੀ ਸੀ, ਫਿਰ ਕਹਿੰਦੇ ਨੇ ਚੰਗਾ ਹੀ ਸੀ ਜੇ ਕੁੱਟਦੀ ਸੀ, ਜੇ ਨਾ ਕੁੱਟਦੀ ਮੈਂ ਕਿੱਥੇ ਪੜ੍ਹਨਾ ਸੀ, ਜੇ ਅੱਜ ਮੈਂ ਆਫਿਸਰ ਬਣਿਆ ਤੇ ਮਾਤਾ ਪਿਤਾ ਦੀਆਂ ਚਪੇੜਾਂ ਖਾ ਕੇ ਬਣਿਆ, ਜਿਹੜੇ ਤੁਹਾਡੇ ਵਿੱਚ ਅੱਛੇ ਮਰਤਬਿਆਂ ਤੇ ਪਹੁੰਚੇ ਨੇ ਉਹਨਾਂ ਨੇ ਆਪਣੇ ਮਾਤਾ ਪਿਤਾ ਦੀਆਂ ਗਾਲਾਂ ਝਿੜਕਾਂ ਖਾਧੀਆਂ ਨੇ। ਤੇ ਜੇ ਬੱਚਾ ਅੱਜ ਗੁੱਸਾ ਕਰੇ ਕਿ ਮੇਰੀ ਮਾਂ ਮੈਨੂੰ ਝਿੜਕਦੀ ਕਿਉਂ ਆ, ਮਾਂ ਦੁਸ਼ਮਣ ਨਹੀਂ ਤੇਰੀ, ਮਾਤਾ ਦੀ ਝਿੜਕ ਵਿੱਚ ਵੀ ਤੇਰੇ ਵਾਸਤੇ ਪਿਆਰ ਹੀ ਛੁਪਿਆ ਹੋਇਆ, ਇਹ ਭੁਲੇਖਾ ਕੱਢ ਦੇਣਾ ਚਾਹੀਦਾ ਵੀ ਮਾਂ ਝਿੜਕਦੀ ਹੈ, ਮਾਂ ਦੀ ਝਿੜਕ ਵਿੱਚ ਤੇ ਬੱਚੇ ਦਾ ਭਲਾ ਹੈ, ਪਿਤਾ ਦੀਆਂ ਝਿੜਕਾਂ ਵਿੱਚ, ਪਿਤਾ ਦੀਆਂ ਚਪੇੜਾਂ ਵਿੱਚ ਵੀ ਤੇ ਪਿਆਰ ਛੁਪਿਆ ਹੋਇਆ, ਪਿਆਰ ਹੈ ਉਹਦਾ ਤੇਰੇ ਨਾਲ, ਤਾਂ ਹੀ ਤੈਨੂੰ ਰੋਕਦਾ ਮਾੜੇ ਕੰਮਾਂ ਤੋਂ। ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਜੇ ਸਾਨੂੰ ਰੋਕਿਆ ਨਾ, ਕਈ ਬੜੇ ਨੇ ਜਿਹੜੇ ਆਖਦੇ ਨੇ ਸਾਡੇ ਵਾਲਾ ਕੰਮ ਕਰੜਾ ਹੈ, ਜੇ ਕਿਤੇ ਛੋਟ ਹੁੰਦੀ ਕਿੱਡੀ ਕਿਰਪਾ ਹੋਣੀ ਸੀ, ਇੱਥੇ ਕਰੜਾ ਹੀ ਆ, ਵਿਦਾੜੀ ਨਹੀਂ ਕਟਾਉਣੀ, ਕੇਸ ਨਹੀਂ ਕਟਾਉਣੇ, ਨਸ਼ੇ ਨਹੀਂ ਕਰਨੇ, ਸ਼ਰਾਬਾਂ ਨਹੀਂ ਪੀਣੀਆਂ, ਮਾਸ ਦਾ ਸੇਵਨ ਨਹੀਂ ਕਰਨਾ, ਤੰਬਾਕੂ ਨਹੀਂ ਖਾਣਾ, ਔਖਾ ਹੈ ਜੀ ਕੰਮ, ਕਈ ਇੱਦਾਂ ਕਹਿੰਦੇ ਨੇ। ਪਰ ਅਸਲ ਵਿੱਚ ਸੱਚੇ ਪਾਤਸ਼ਾਹ ਨੇ ਪਿਤਾ ਹੋਣ ਦਾ ਫਰਜ਼ ਨਿਭਾਇਆ, ਸਾਨੂੰ ਗੁਰੂ ਗੋਬਿੰਦ ਸਿੰਘ ਦੀਆਂ ਰਹਿਤਾਂ ਤੇ ਕੁਰਹਿਤਾਂ ਵੇਖ ਕੇ ਇਹ ਕਹਿਣਾ ਚਾਹੀਦਾ ਵੀ ਪਿਤਾ ਹੋਵੇ ਤੇ ਇਹੋ ਜਿਹਾ ਹੋਵੇ। ਇਹ ਕਹਿਣਾ ਚਾਹੀਦਾ ਸਾਨੂੰ ਵੀ ਜੇ ਬਾਪੂ ਹੋਵੇ ਤੇ ਇਹੋ ਜਿਹਾ ਹੋਵੇ ਜਿਹੜਾ ਕਰੜੇ ਫੈਸਲੇ ਲਵੇ ਆਪਣੇ ਪੁੱਤਰ ਪ੍ਰਤੀ। ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਪਰ ਨਾਰੀ ਪਰ ਪੁਰਸ਼ ਦੇ ਸੰਗ ਤੋਂ ਰੋਕ ਕੇ ਗਲਤੀ ਨਹੀਂ ਕੀਤੀ। ਸਾਨੂੰ ਏਡਜ ਵਰਗੀਆਂ ਭਿਆਨਕ ਬਿਮਾਰੀਆਂ ਤੋਂ ਬਚਾਇਆ। ਇਹ ਡਾਕਟਰ ਅੱਜ ਕਹਿੰਦੇ ਨੇ ਸਿੱਖੋ ਤੁਸੀਂ ਧੰਨ ਹੋ, ਤੁਹਾਡਾ ਬਾਪੂ ਤਕੜਾ ਹੈ। ਸਾਨੂੰ ਅੱਜ ਸੁਹੋਸ਼ ਆਈ ਆ, ਉਹ 300 ਸਾਲ ਪਹਿਲਾਂ ਹੀ ਲਿਖ ਗਿਆ, ਤੁਹਾਨੂੰ ਕਹਿ ਕੇ ਗਿਆ ਤੁਹਾਡਾ ਪਿਤਾ। ਸਿੱਖਾਂ ਨੂੰ 300 ਸਾਲ ਪਹਿਲਾਂ ਹੀ ਆਉਣ ਵਾਲੀ ਬਿਮਾਰੀ ਤੋਂ ਬਚਾ ਦਿੱਤਾ। ਬਚੇ ਰਹੋਗੇ ਜੇ ਮੰਨ ਲਓਗੇ। ਡਾਕਟਰਾਂ ਨੇ ਅੱਜ ਥਾਂ ਥਾਂ ਤੇ ਬੋਰਡ ਲਾਏ ਨੇ, ਲੰਘਦੇ ਹੋ ਪੜਿਆ ਕਰੋ, ਕਈ ਵਾਰੀ ਬਾਜ਼ਾਰਾਂ ਚ ਵੇਖੀ ਦਾ ਹਰ ਚੀਜ਼ ਤੋਂ ਗੱਲ ਕੁਛ ਨਾ ਕੁਛ ਮਿਲ ਜਾਂਦਾ ਜੇ ਧਿਆਨ ਰੱਖੀ। ਕੱਖਾਂ ਤੋਂ ਵੀ ਗਿਆਨ ਮਿਲਦਾ, ਗਲੀਆਂ ਦੇ ਕੱਖਾਂ ਤੋਂ। ਬੋਰਡ ਵੱਡੇ ਵੱਡੇ ਲੱਗੇ ਹੋਏ ਨੇ ਤੰਬਾਕੂ ਵਾਲੇ, ਉਹ ਤੇ ਤਾਂ ਲਾਏ ਨੇ ਲੋਕ ਖਰੀਦਣਗੇ, ਪਰ ਉੱਪਰ ਇੱਕ ਲਾਈਨ ਲਿਖੀ ਹੋਏਗੀ ਪੰਜਾਬੀ ਚ ਵੀ ਹਿੰਦੀ ਚ ਵੀ ਲਿਖੀ ਹੁੰਦੀ ਵੀ ਤੰਬਾਕੂ ਨਾਲ ਕੈਂਸਰ ਪੈਦਾ ਹੁੰਦਾ, ਤੰਬਾਕੂ ਤੋਂ ਕੈਂਸਰ ਪੈਦਾ ਹੁੰਦਾ, ਇਹ ਉਹਨਾਂ ਨੇ ਲਾਇਆ ਹੋਇਆ। ਤੇ ਕਹਿੰਦੇ ਨੇ, ਦੱਸਣ ਵਾਲੇ ਦੱਸਦੇ ਨੇ ਵੀ ਡੱਬੀਆਂ ਤੇ ਵੀ ਲਿਖਿਆ ਹੁੰਦਾ ਵੀ ਕੈਂਸਰ ਹੁੰਦਾ ਇਹਦੇ ਤੋਂ, ਤੰਬਾਕੂ ਤੋਂ। ਅਸੀਂ ਕਿਵੇਂ ਕਹਿ ਦਿੰਦੇ ਹਾਂ ਵੀ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਕਰੜਾ ਫੈਸਲਾ ਲਿਆ, ਸੱਚੇ ਪਾਤਸ਼ਾਹ ਨੇ ਸਾਨੂੰ ਕੈਂਸਰ ਵਰਗੀ ਨਾ ਮੁਰਾਦ ਬਿਮਾਰੀ ਤੋਂ ਬਚਾਇਆ। ਅੱਜ ਡਾਕਟਰ ਕਹਿੰਦੇ ਨੇ ਮਹਾਰਾਜ 300 ਸਾਲ ਪਹਿਲਾਂ ਕਹਿ ਕੇ ਗਏ ਨੇ, ਪਹਿਲਾਂ ਹੀ ਕਿਰਪਾ ਕਰਕੇ ਗਏ ਨੇ। ਹੁਣ ਤੁਹਾਡੇ ਚ ਇੱਥੇ ਇੱਕ ਸਵਾਲ ਖੜਾ ਹੋਏਗਾ ਵੀ ਕੈਂਸਰ ਹੋ ਰਿਹਾ ਫਲਾਣੇ ਨੂੰ, ਉਹਦੇ ਉਹਨੇ ਕਿਹੜਾ ਤੰਬਾਕੂ ਖਾਧਾ, ਫਲਾਣੇ ਭਾਈ ਨੂੰ ਕੈਂਸਰ ਹੋਇਆ ਉਹਨੇ ਕਿਹੜਾ ਤੰਬਾਕੂ ਖਾਧਾ, ਬੀਬੀ ਨੂੰ ਕੈਂਸਰ ਹੋ ਗਿਆ ਉਹਨੇ ਤੰਬਾਕੂ ਥੋੜਾ ਖਾਧਾ। ਨਹੀਂ, ਤੰਬਾਕੂ ਪੰਜ ਪੀੜੀਆਂ ਵਿੱਚ ਚਾਹੇ ਨਾਨਕਿਆਂ ਚ ਚਾਹੇ ਦਾਦਕਿਆਂ ਚ ਕੋਈ ਵੀ ਖਾਂਦਾ ਹੋਵੇ, ਤੰਬਾਕੂ ਖਾਂਦਾ ਸੀ ਨਾਨਾ, ਕੈਂਸਰ ਦੋਤੇ ਨੂੰ ਹੋ ਸਕਦਾ। ਇਹ ਵੀ ਨਾਮਰਾਦ ਬਿਮਾਰੀ ਹੈ। ਖਾਂਦਾ ਸੀ ਪੜਦਾਦਾ, ਕੈਂਸਰ ਪੜਪੋਤੇ ਨੂੰ ਹੋ ਸਕਦਾ। ਇਹ ਐਸੀ ਬਿਮਾਰੀ ਹੈ, ਇਹ ਡਾਕਟਰ ਕਹਿੰਦੇ ਨੇ, ਮੈਂ ਨਹੀਂ ਆਖਦਾ। ਤੇ ਫਿਰ ਸਿਰ ਉੱਚਾ ਕਰਕੇ ਕਹਾਂਗੇ ਅਸੀਂ, ਉਹ ਡਾਕਟਰ ਤੁਹਾਨੂੰ ਹੁਣ ਹੋਸ਼ ਆਈ ਆ, ਸਾਇੰਟਿਸਟ ਹੁਣ ਉਹਨਾਂ ਨੇ ਖੋਜ ਕੀਤੀ ਹੈ। ਪਰ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਸਾਨੂੰ ਪਹਿਲਾਂ ਹੀ ਆਉਣ ਵਾਲੇ ਖਤਰਿਆਂ ਤੋਂ ਸੁਚੇਤ ਕਰ ਦਿੱਤਾ, ਸਾਨੂੰ ਬਚਾ ਦਿੱਤਾ, ਸਾਡੇ ਤੇ ਕਿਰਪਾ ਕੀਤੀ। ਸੋ ਸਾਧ ਸੰਗਤ ਦਾਸ ਦੇ ਕਹਿਣ ਤੋਂ ਭਾਵ ਪਿਤਾ ਹੋਵੇ ਤੇ ਐਸਾ ਹੋਵੇ, ਜਿਨ੍ਹਾਂ ਨੇ ਬਖਸ਼ਿਸ਼ ਕੀਤੀ ਸਾਡੇ ਤੇ ਕਿਰਪਾ ਕੀਤੀ। ਦਾਸ ਅਰਜ ਕਰ ਰਿਹਾ ਸੀ, ਹਮ ਤਜ ਭਲੋ ਸਭ ਕੋਏ, ਕਬੀਰ ਸਭ ਤੇ ਹਮ ਬੁਰੇ, ਹਮ ਤਜ ਭਲੋ ਸਭ ਕੋਏ, ਜਿਨ ਐਸਾ ਕਰ ਬੂਝਿਆ ਮੀਤ ਹਮਾਰਾ ਸੋਏ। ਕਬੀਰ ਸਾਹਿਬ ਕਹਿੰਦੇ ਨੇ ਆਪਣੇ ਔਗਣ ਵੇਖੋ, ਆਪਣੀਆਂ ਘਾਟਾਂ ਵੇਖੋ ਤੇ ਦੂਸਰੇ ਦੇ ਗੁਣ ਵੇਖੋ। ਸਾਰਿਆਂ ਦੇ ਗੁਣ ਲੈ ਕੇ ਸਜਾਇਆ ਸੀ ਮਹਾਰਾਜ ਨੇ ਖਾਲਸਾ, ਸਾਰਿਆਂ ਦੇ ਗੁਣ ਲੈ ਕੇ ਬਣਾਇਆ ਖਾਲਸਾ, ਖਾਲਸ ਜਿਹਦੇ ਚ ਮਿਲਾਵਟ ਨਾ ਰਵੇ ਕੋਈ। ਗੁਰੂ ਗੋਬਿੰਦ ਸਿੰਘ ਮਹਾਰਾਜ ਲਓ ਆ ਲਾਸਟ ਵਾਰੀ ਫਿਰ ਪੜ੍ਹ ਲਓ, ਫਿਰ ਅੱਗੇ ਬੇਨਤੀ। ਇਹ ਕਿੱਡੀ ਵੱਡੀ ਕਿਰਪਾ ਸੱਚੇ ਪਾਤਸ਼ਾਹ ਦੀ, ਕਿੰਨੀ ਸੰਗਤ ਹਾਜ਼ਰੀ ਭਰ ਰਹੀ ਹੈ, ਸਾਰੇ ਗੱਜ ਕੇ ਬੋਲਿਆ ਕਰੋ। ਮੈਂ ਕਈਆਂ ਵੱਲ ਵੇਖਣਾ, ਕਈ ਨਹੀਂ ਬੋਲਦੇ। ਬਰਦਾਸ ਨੇ ਬੇਨਤੀ ਨਵਾਂ ਸ਼ਹਿਰ ਵੀ ਕੀਤੀ ਸੀ, ਸੱਚ ਕਦੇ ਕੱਚਾ ਨਹੀਂ ਹੁੰਦਾ, ਸੱਚ ਕਦੇ ਕੱਚਾ ਨਹੀਂ ਹੁੰਦਾ, ਜਿਹਦੇ ਚ ਸੱਚ ਹੋਵੇ ਉਹ ਧਾਰਨਾ ਕੱਚੀ ਨਹੀਂ ਹੁੰਦੀ, ਬਾਣੀ ਤੇ ਹੈ ਹੀ ਪੱਕੀ। ਇੱਥੇ ਸੀੜੀ ਹੈ, ਇੱਥੇ ਪੌੜੀ ਹੈ ਧਾਰਨਾ। ਜਿਨ੍ਹਾਂ ਨੇ ਕੱਲ ਨੂੰ ਅੰਮ੍ਰਿਤ ਛਕਣਾ ਪੰਜ ਪਿਆਰਿਆਂ ਨੇ, ਉੱਥੇ ਧਾਰਨਾ ਨਹੀਂ ਪੜਨੀਆਂ, ਉੱਥੇ ਪੰਜ ਬਾਣੀਆਂ ਪੜਨਗੇ। ਜਿਨ੍ਹਾਂ ਨੇ ਅੰਮ੍ਰਿਤ ਛਕਣਾ, ਅੰਮ੍ਰਿਤ ਛਕਣ ਵਾਲੇ ਸਵੇਰੇ ਉੱਠ ਕੇ ਧਾਰਨਾ ਨਹੀਂ ਪੜਦੇ, ਅੰਮ੍ਰਿਤ ਛਕਣ ਵਾਲੇ ਪੰਜ ਬਾਣੀਆਂ ਪੜਦੇ ਨੇ। ਨਵਾਂ ਸ਼ਹਿਰ ਜਿਨ੍ਹਾਂ ਨੇ ਅੰਮ੍ਰਿਤ ਛਕਿਆ ਉਹ ਧਾਰਨਾ ਪੜਦੇ ਨੇ ਸਵੇਰੇ ਉੱਠ ਕੇ? ਨਹੀਂ, ਉਹ ਪੰਜ ਬਾਣੀਆਂ ਪੜਨ ਦਾ ਹੁਕਮ ਹੈ ਤੇ ਪੰਜ ਬਾਣੀਆਂ ਪੜਦੇ। ਇਹ ਤੇ ਪੌੜੀ ਆ ਧਾਰਨਾ, ਜਿਹਦੇ ਚ ਸੱਚ ਨਾ ਹੋਵੇ ਨਾ ਬੋਲੋ, ਪਰ ਜੇ ਸੱਚ ਫਿਰ ਬੋਲਣਾ ਚਾਹੀਦਾ।
ਤੂੰ ਤਾਂ ਸਾਰੇ ਅਪਮਾਨਾਂ ਮਨਾ ਮੇਰਿਆ, ਤੇਰੇ ਨਾਲ ਸਾਰੇ ਚੰਗੇ ਨੇ, ਸਾਰੇ ਅਪਮਾਨਾਂ ਮਨਾ ਮੇਰਿਆ, ਤੇਰੇ ਨਾਲ ਸਾਰੇ ਚੰਗੇ ਨੇ,
ਭੈਣਾ ਬੋਲੋ। ਦਸ ਤੋਂ ਬਾਅਦ ਸਿੰਘਾਂ ਨਾਲ ਬੋਲੋ, ਸਿੰਘ ਸਾਹਿਬ ਭੈਣਾ ਤੀਜੀ ਵਾਰੀ ਸੀ, ਹੱਕ ਨਾ ਖੋਵੋ। ਹੱਕਾਂ ਪਿੱਛੇ ਤੇ ਲੜਦੇ ਫਿਰਦੇ ਨੇ ਸਾਰੇ, ਉਹ ਕਹਿੰਦਾ ਮੇਰਾ ਹੱਕ ਨਹੀਂ ਮਿਲਦਾ, ਉਹ ਕਹਿੰਦਾ ਮੇਰਾ ਹੱਕ ਨਹੀਂ ਮਿਲਦਾ, ਉਹ ਕਹਿੰਦਾ ਕੁਰਸੀ ਮੈਨੂੰ ਮਿਲਣੀ ਚਾਹੀਦੀ, ਮੇਰਾ ਹੱਕ ਸੀ। ਕਿੰਨੇ ਝਗੜੇ ਨੇ ਵਾਰੀ ਵਾਰੀ ਸਿਰ, ਭੈਣਾ ਆਪਣੀ ਵਾਰੀ ਚ ਬੋਲਣ, ਵੀਰ ਭਾ ਆਪਣੀ ਵਾਰੀ।
ਸਾਨੂੰ ਹਮ ਕੋ ਬਣਿਆਈ, ਹਮ ਆਪ ਗੁਣ ਕਰੋ ਗੁਣ ਨਹੀਂ। ਅੱਛਾ ਗੁਰ ਨੀਰ ਭਰਿਆ ਪੰਚਮ ਪਾਤਸ਼ਾਹ ਵਿੱਚ ਕਿੱਡੀ ਵੱਡੀ ਨਿਮਰਤਾ ਹੈ। ਸਾਰਾ ਗੁਰੂ ਗ੍ਰੰਥ ਸਾਹਿਬ ਮਹਾਰਾਜ ਲਿਖਣ ਤੋਂ ਬਾਅਦ ਗੁਰਮੁਖੋ ਲਾਸਟ ਜਦੋਂ ਆਪਾਂ ਪੜ੍ਹਦੇ ਹਾਂ ਨਾ ਸਲੋਕ ਮਹੱਲਾ ਪੰਜਵਾਂ ਰਾਗਮਾਲਾ ਬਾਅਦ ਵਿੱਚ ਤੇ ਇੱਥੇ ਫਿਰ ਮਹਾਰਾਜ ਨੇ ਆਖਿਆ ਤੇਰਾ ਕੀਤਾ ਜਾਤੋ ਨਹੀਂ, ਮੈਂ ਨਹੀਂ ਜਾਣ ਸਕਦਾ ਤੇਰੇ ਕੀਤੇ ਨੂੰ, ਮੈਨੂੰ ਯੋਗ ਕੀਤੋ ਹੀ ਸੱਚੇ ਪਾਤਸ਼ਾਹ ਮੈਂ ਯੋਗ ਨਹੀਂ ਸਾਂ, ਤੁਸੀਂ ਮੈਨੂੰ ਯੋਗ ਕੀਤਾ। ਐਡੀ ਨਿਮਰਤਾ, ਮੈਂ ਨਿਰਗੁਣ ਆਰੇ ਕੋ ਗੁਣ ਨਾਹੀ, ਮੇਰੇ ਚ ਗੁਣ ਕੋਈ ਨੀ, ਆਪੇ ਤਰਸ ਪਿਓਈ ਤੈਨੂੰ ਤਰਸ ਆਇਆ ਮੇਰੇ ਤੇ ਕਿਰਪਾ ਕੀਤੀ। ਬਹੁਤ ਬਹੁਤ ਨਿਮਰਤਾ ਵਾਲੇ ਸ਼ਬਦ ਨੇ। ਸੱਚੇ ਪਾਤਸ਼ਾਹ ਨੇ ਸਾਨੂੰ ਨੀਵੇਂ ਰਹਿਣ ਦੀ ਤਾਕੀਦ ਕੀਤੀ, ਆਪਣੇ ਔਗਣਾਂ ਵੱਲ ਹਮੇਸ਼ਾ ਵੇਖਣਾ ਚਾਹੀਦਾ। ਧਰੂ ਬਾਲਕ ਦੀ ਮਾਂ ਨੇ ਆਖਿਆ ਸੀ ਪੁੱਤਰਾ ਜੇ ਰਾਜ ਨਹੀਂ ਨਾ ਮਿਲਿਆ, ਜੇ ਤੈਨੂੰ ਰਾਜੇ ਦੀ ਗੋਦ ਨਹੀਂ ਮਿਲੀ, ਹੱਕ ਨਹੀਂ ਮਿਲਿਆ, ਭਗਤੀ ਤੇ ਕੀਤੀ ਹੋਣੀ ਆਪਾਂ ਪਰ ਘਾਟ ਆਪਣੀ ਨਹੀਂ ਹੈ। ਆਖੋ ਸਤਨਾਮ ਨਾਮ ਭਗਤੀ ਕਰਮ ਦਰੜੀ, ਭਗਤੀ ਨਹੀਂ ਸੀ, ਕਰਮ ਚੰਗੇ ਨਹੀਂ ਸਨ, ਇਸ ਕਰਕੇ ਆਪਾਂ ਨੂੰ ਫਲ ਭੋਗਣਾ ਪਿਆ। ਫਿਰ ਬੱਚਾ ਪੁੱਛਦਾ ਮਾਂ ਦੱਸ ਕਿਸ ਉੱਦਮ ਤੇ ਰਾਜ ਮਿਲਾ, ਸ਼ਤਰੂ ਤੇ ਸਭ ਹੋਵਣ ਮਿੱਤਰ, ਸ਼ਤਰੂ ਕਿਵੇਂ ਮਿੱਤਰ ਬਣ ਸਕਦੇ ਨੇ, ਉਹ ਕਿਹੜਾ ਉੱਦਮ ਕਰਨਾ ਪਏਗਾ ਜਿਹਦੇ ਕਰਕੇ ਮੈਨੂੰ ਰਾਜ ਮਿਲ ਜਾਵੇ। ਫਿਰ ਗੁਰਮੁਖੋ ਮਾਂ ਨੇ ਮਾਲ ਆ ਫਰਜ਼ ਨਿਭਾਇਆ, ਆਖਣ ਲੱਗੀ ਪੁੱਤਰਾ ਪਰਮੇਸ਼ਰ ਆਰਾਧੀ ਹੈ ਜਿੰਦੂ ਹੋਈਏ ਪਤਤ ਪੁਨੀਤਾ, ਪਰਮੇਸ਼ਰ ਦੀ ਆਰਾਧਨਾ ਕਰੀਏ ਤਾਂ ਜੋ ਪਤਤ ਤੋਂ ਪੁਨੀਤ ਪਵਿੱਤਰ ਹੋ ਸਕੀਏ। ਪਰਮੇਸ਼ਰ ਨੂੰ ਆਰਾਧਨਾ ਪੈਣਾ, ਭਗਤੀ ਕਰਨੀ ਪਏਗੀ, ਫਿਰ ਗੱਲ ਬਣੇਗੀ, ਫਿਰ ਰਾਜ ਵੀ ਮਿਲ ਜਾਏਗਾ ਤੇ ਸ਼ਤਰੂ ਮਿੱਤਰ ਵੀ ਬਣ ਜਾਣਗੇ। ਪਰਮੇਸ਼ਰ ਦੀ ਆਰਾਧਨਾ ਕਰਨੀ ਪੈਣੀ ਹੈ, ਸਭ ਕੁਝ ਹੀ ਮਿਲ ਜਾਣਾ, ਨਾਮ ਆ ਜਾਏਗਾ ਉੱਥੇ ਸਾਰਾ ਕੁਝ ਹੀ ਆ ਜਾਏਗਾ। ਢਾਈ ਮਾਵਾਂ ਪ੍ਰਾਤਨ ਇਤਿਹਾਸ ਵਿੱਚ ਮੰਨੀਆਂ ਨੇ, ਬਾਬੇ ਫਰੀਦ ਜੀ ਦੀ ਮਾਂ ਜਿਹਨੇ ਪੁੱਤ ਨੂੰ ਲਗਨ ਲਾਈ, ਦੂਜੀ ਮਾਂ ਮੰਨੀ ਆ ਰਾਜੇ ਗੋਪੀ ਚੰਦ ਦੀ, ਤੇ ਅੱਧਾ ਦਰਜਾ ਧਰੂ ਬਾਲਕ ਦੀ ਮਾਂ ਨੂੰ ਮਿਲਿਆ। ਪਰਦਾਸ ਨੇ ਅੱਗੇ ਵੀ ਅਰਜ਼ ਕੀਤੀ ਆ, ਢਾਈ ਤੋਂ ਢਾਈ ਹਜ਼ਾਰਾਂ ਹਜ਼ਾਰ ਤੋਂ ਵੀ ਉੱਪਰ ਬਣ ਗਈਆਂ ਮਾਵਾਂ ਜਦੋਂ ਗੁਰੂ ਨਾਨਕ ਤੋਂ ਗੁਰੂ ਗੋਬਿੰਦ ਸਿੰਘ ਤੱਕ ਦਾ ਸਮਾਂ ਚੱਲਿਆ। ਤਾਰੂ ਸਿੰਘ ਦੀ ਮਾਂ ਦਾ ਜ਼ਿਕਰ ਨਹੀਂ ਆਏਗਾ ਕਿਤੇ, ਇਹ ਤੇ ਸਰਵੇਖਣ ਪਹਿਲਾਂ ਦਾ ਹੀ ਆ, ਉਦੋਂ ਬਾਅਦ ਨਹੀਂ ਕੀਤਾ ਕਿਸੇ ਨੇ। ਉਹ ਢਾਈ ਹੁਣ ਤੱਕ ਹੀ ਚੱਲੀਆਂ ਹੁੰਦੀਆਂ ਵੀ ਰਾਜੇ ਗੋਪੀ ਚੰਦ ਦੀ ਮਾਂ ਸੀ ਬਰੀਦ ਦੀ ਤੇ ਬਾਕੀ ਧਰੂ ਦੀ ਅੱਧੀ, ਬਾਕੀ ਬਈ ਬੀਬੀ ਭਾਨੀ ਨੂੰ ਕਿਹੜੇ ਖਾਤੇ ਚ ਪਾਓਗੇ, ਬੀਬੀ ਭਾਨੀ ਕਿਤੇ ਛੋਟੀ ਗੱਲ ਸੀ। ਜਿਸ ਮਾਂ ਨੇ ਸਾਧ ਸੰਗਤ ਜਿਹਦਾ ਪਤੀ ਵੀ ਗੁਰੂ, ਪਿਤਾ ਵੀ ਗੁਰੂ, ਪੁੱਤਰ ਵੀ ਗੁਰੂ, ਉਹ ਕੋਈ ਮਾਂ ਐਵੇਂ ਸੀ? ਅਸੀਂ ਢਾਈ ਤੇ ਹੀ ਖਲੋਤੇ ਰਹਿਣਾ, ਹੁਣ ਅੱਗੇ ਨਹੀਂ ਵਧਣਾ। ਫਿਰ ਗੁਰਮੁਖੋ ਭੈਣ ਨਾਨਕੀ ਵਰਗੀਆਂ